ਬਾਰੀ ਪਠਾਨ
ਨੇੜੇ ਲਾ ਦੇ ਮਾੜਾ ਜਿਹਾ
ਚੱਲੇਗਾ ਸ਼ਾਖਾ ਭੇਦਾਤ ਕਰਮ ਭੇਦਾਤ ਸ਼ਰੁਤਮ ਕਰਮਨਿਯਤ ਕਰਮਨਿਯਥਾ ਨਥਾ ਏਵਮ ਅਤਰ ਅਪੀ ਮਾ ਸ਼ੰਕੀਤਯਤਃ ਸਰਵਣਾਤ ਚਰੇਤ। ਕੀ ਕਹਿ ਰਹੇ? ਸ਼ਾਖਾ ਭੇਦਾਤ, ਭੇਦ ਕੀ ਸ਼ਾਖਾ ਕੇ ਭੇਦ ਸੇ, ਭੇਦ ਕੀ ਸ਼ਾਖਾ ਕੇ ਭੇਦ ਸੇ, ਭੇਦ ਨਹੀਂ ਭੇਦ
ਇੱਥੇ ਭੇਦ ਲਿਖੇ ਗਿਆ, ਭੇਦ ਲਿਖੇ
ਸ਼ਾਖਾ ਕੇ ਭੇਦ ਸੀ ਅੱਗੇ ਭੇਦ
ਲਿਖੇ ਹਾਂ ਭੇਦ ਸਾਰੀਆਂ
ਸ਼ਾਖਾ ਕੀ ਭੇਦ
ਸੁੱਤੀਆਂ ਹੋ ਗਿਆ ਨਾ ਜੀ ਅਲੱਗ ਅਲੱਗ ਸ਼ਾਖਾ ਭੇਦ ਹਾਂ ਠੀਕ ਹੈ। ਇੱਕ ਜਿਹੜਾ ਭੇਦ ਹੈ ਨਾ ਪਹਿਲਾਂ ਕੱਟੋ, ਸ਼ਾਖਾ ਭੇਦਾਤ, ਸ਼ਾਖਾ ਕੀ ਮੂਲ ਮੇ ਨਹੀਂ, ਵੇਦ ਕੀ ਸ਼ਾਖਾ ਕੇ ਭੇਦ ਸੇ, ਵੇਦ ਹੈ ਨਾ, ਵੇਦ ਕੀ ਵੇਦ ਵੇਦ ਲਿਖਣਾ ਚਾਹੀਦਾ ਪਹਿਲਾਂ, ਵੇਦ ਕੀ ਹਾਂ ਉਹ ਬੱਬਾ ਹੈ ਨਾ ਉਹ ਦੇਖੋ ਭੱਬਾ ਭੱਬਾ ਉੱਪਰ ਨਹੀਂ ਨਾ ਨਾ
ਨਾ
ਵੇਦ ਕੀ ਸ਼ਾਖਾ ਕੇ ਭੇਦ ਸੇ ਕਾਮ ਭੇਦਾਤ ਔਰ ਫਲ ਕੀ ਇੱਛਾ ਕੇ ਭੇਦ ਸੇ ਕਰਮ ਭਿੰਨ ਭਿੰਨ ਪ੍ਰਕਾਰ ਕਾ ਕਰਮ। ਦੇਖੋ ਕਰਮ ਕੈਸਾ ਹੈ? ਭਿੰਨ ਭਿੰਨ ਪ੍ਰਕਾਰ ਕਾ ਕਰਮ, ਸ਼ਾਖਾ ਭੇਦ, ਸ਼ਾਖਾ ਕਾ ਭੇਦ ਹੋ ਗਿਆ, ਵੇਦ ਕੀ ਸ਼ਾਖਾ ਕਾ ਤੋ ਕਹਿਣ ਦਾ ਪ੍ਰਕਾਰ ਭੇਦ ਹੋ ਗਿਆ ਤੇ ਕਰਮ ਭੇਦ ਆਪਣੇ ਆਪ ਹੀ ਹੋ ਗਿਆ। ਅਨਥਾ ਅਨਥਾ ਅਲੱਗ ਅਲੱਗ ਪ੍ਰਕਾਰ ਭਿੰਨ ਭਿੰਨ ਪ੍ਰਕਾਰ ਸੇ ਸ਼ਰੁਤਮ ਸੁਰਤੀਓ ਮੇ ਸੁਣਾ ਗਿਆ ਹੈ,
ਹੈਂ ਕਲੀਅਰ ਕਰਤਾ ਜੀ ਗਿਆ
ਹਾਂ, ਸੁਰਤੀਓ ਸੇ ਸੁਰਤੀਓ ਮੇ ਸੁਣਾ ਗਿਆ ਹੈ। ਤੇ ਸੁਰਤੀਆਂ ਕਿੱਥੇ ਹੋਣਗੀਆਂ? ਵੇਦ ਵਿੱਚ ਹੀ ਹੋਣਗੀਆਂ, ਇਸ ਵਾਸਤੇ ਉਹ ਵੇਦ ਬਣਾ ਲਓ ਉਸਕੋ। ਏਵਮ ਉਸੀ ਪ੍ਰਕਾਰ ਅਤਰ ਵੀ ਨਾ ਉਸੇ ਤਰ੍ਹਾਂ ਇੱਥੇ ਵੀ ਅਤਰ ਵੀ ਕਿਸ ਕਿਸਮੇ ਉਪਨਿਸ਼ਦ ਮੇ ਵੀ ਮਾ ਸ਼ੰਕੀ ਪ੍ਰਤਿਪਾਦ੍ਯ ਤੱਤਵ ਕੀ ਵੇਦ ਸ਼ਾਖਾ ਨਾ ਹੋਵੇ, ਵੇਦ ਕੀ ਸ਼ੰਕਾ ਨਾ ਹੋਵੇ ਕਿਸਮੇ ਉਪਨਿਸ਼ਦ ਮੇ ਵੀ, ਉਪਨਿਸ਼ਦ ਮੇ ਵੀ ਜੈਸੇ ਵੇਦ ਹੈ ਨਾ, ਵੇਦ ਕੀ ਸ਼ਾਖਾ ਵੇਦ ਸੇ ਕਰਮ ਕਾ ਭੇਦ ਹੋ ਜਾਤਾ ਹੈ। ਆਂਦਾ ਅਤਰ ਵੀ ਇਸਮੇ ਵੀ ਕਹਾਂ ਉਪਨਿਸ਼ਦ ਮੇ ਮਾ ਸ਼ੰਕੀ ਪ੍ਰਤਿਪਾਦ੍ਯ ਤੱਤਵ ਕੀ ਵੇਦ ਸ਼ੰਕਾ ਨਾ ਹੋਵੇ, ਜਦ ਵੀ ਵੇਦ ਕੀ ਸ਼ੰਕਾ ਹੋ ਤੋ ਉਸਕੇ ਨਿਵਾਰਣ ਕੇ ਲਈ ਸਰਵਨਤਮ ਸਰਵਣ ਕਾ ਆਚਰੇਤ ਪੁਨਾ ਪੁਨਾ ਅਭਿਆਸ ਕਰਨਾ ਚਾਹੀਏ। ਆਂਦਾ ਜੇ ਤੁਹਾਨੂੰ ਸ਼ੰਕਾ ਹੋ ਰਹੀ ਹੈ ਤੇ ਉਹਦਾ ਕੀ ਕਰਨਾ ਚਾਹੀਏ? ਬਾਰੰਬਾਰ ਕੀ ਕਰਨਾ ਚਾਹੀਏ? ਅਭਿਆਸ। ਤੇ ਸ਼ੰਕਾ ਸਾਨੂੰ ਕਿਹੜੀ ਹੋ ਰਹੀ ਹੈ? ਸਭ ਤੋਂ ਵੱਡੀ ਸ਼ੰਕਾ ਸੀ ਕੰਮ ਕਿੱਥੇ ਚੱਲਦਾ, ਕੰਮ ਤੇ ਅਸਲੀ ਜਿਹੜਾ ਸ਼ੰਕਾ ਵਾਲਾ ਇੱਥੋਂ ਹੀ ਚੱਲਦਾ ਨਾ, ਮੈਂ ਸਰੀਰ ਹੂੰ ਹੈ ਨਾ, ਤੇ ਜਦੋਂ ਮੈਂ ਸਰੀਰ ਹੂੰ ਇਹ ਚੱਲਦਾ ਤਾਂ ਆਪਾਂ ਬਾਰ ਬਾਰ ਅਭਿਆਸ ਕਰਾਂਗੇ ਕਿ ਮੈਂ ਸਰੀਰ ਨਹੀਂ ਹੂੰ, ਮੈਂ ਬ੍ਰਹਮ ਹੂੰ, ਮੈਂ ਆਤਮਾ ਹੂੰ, ਮੈਂ ਸਰੀਰ ਨਹੀਂ ਹੂੰ, ਤੇ ਅਭਿਆਸ ਇਹੀ ਹੈ, ਔਰ ਕਿਹੜਾ ਅਭਿਆਸ ਹੈ? ਠੀਕ ਹੈ ਨਾ, ਬਾਰ ਬਾਰ ਐਸਾ ਅਭਿਆਸ ਕਰਾਂਗੇ ਤਾਂ ਫਿਰ ਕੀ ਹੋ ਜਾਏਗਾ? ਉਹ ਜਿਹੜੀ ਸਾਡੀ ਸ਼ੰਕਾ ਹੈ ਨਾ ਉਹ ਨਿਵਰਤ ਹੋ ਜਾਏਗੀ। ਠੀਕ ਹੈ ਨਾ, ਅਭਿਆਸੀ ਨੀ ਆ ਸਰਵਣ ਕਾ ਸਰੂਪ ਕਿਆ ਹੈ? ਅਭਿਆਸ ਕਰਨਾ ਵਾਲਾ ਕਰਨੇ ਵਾਲਾ ਜਿਹੜਾ ਹੈ, ਤੁਸੀਂ ਕਹਿ ਰਹੇ ਅਭਿਆਸ ਅਭਿਆਸ ਕਰੋ, ਤੇ ਅਭਿਆਸ ਸਰਵਣ ਕਾ ਸਰੂਪ ਕਿਆ ਹੈ? ਐਸੀ ਸ਼ੰਕਾ ਹੋਣੇ ਪਰ ਸਰਵਣ ਕਾ ਲਕਸ਼ਣ ਬਤਾਤੇ ਹੈ। ਆ ਸਰਵਣ ਕਿਹਨੂੰ ਕਹਿੰਦੇ ਆ ਉਹ ਦੱਸਣ ਲੱਗੇ ਆ। वेदांत नाम शेषाणाम आदि मध्यावसानतः। देखो मध्यावसानतः आदि मध्यावसान आदि मध्य अवसान की होया, आदि मैंने शुरू, मध्य मैंने बीच, अवसान मैंने अंत, ठीक है ना। ब्रह्म आत्मनेव तत् प्रयामिति दीहि शरणतम भवेत। दीहि मैंने दी है बुद्धि, गल थोड़ी सी बन लगी है ना, तो धी धी लिखा हो तो की अर्थ करांगे, तो धी लिखा तो धी का अर्थ की करांगे। बुद्धि अशेषाणाम वेदांतानाम, देखो संपूर्ण अशेषा मैंने कितने अंदर परिशेष थे, परिशेष का अर्थ किया हाँ आखिर दी बाकी जो बाकी बच गया, यही कह रहे हैं अशेषाणाम वेदांता नाम संपूर्ण उपनिषदों का आदि मध्य अवसानतः, आदि मध्य अंत में उपक्रम आदि का विचार करने पर ब्रह्मात्मनि एव ब्रह्म स्वरूप प्रत्यग आत्मा में ही तात्पर्यम तात्पर्य है इति दी, इस प्रकार का निश्चय ही सर्वं भवेत। जेड़े प्रकार का निर्णय कर लेना अपनी बुद्धि दे नाल, की निर्णय कर लेना कि जेड़ा उपनिषद का तात्पर्य निश्चय करने वास्ते शठलिंग है ना, वो शठलिंग आगे दसेंगे, वो जेड़ा तात्पर्य निश्चय कर लेना ना कि जो वेद कह रहे हो ठीक ही है, वही सरगण होया। जे जिदा हम कहें ना किसी नूं कोई गल कहती तो बाद में पुछी दस तेन की तू की सुनिया, वो कह मैं नहीं पता, तो फिर की कहोगे आप की सरवण करने की सुन दिया, फिर ना सुनिया ठीक नहीं, अर्थ का जो पता ही नहीं लगा की बोलिया तो सरवण कन दे गल तो कन के संबंध हो गया पर पल ही नहीं कुछ पाया, ठीक है जी। अब देखो वेद के अर्थ लाने वास्ते शटलिंग की जरूरत होंगी है, वेद का अर्थ कितना लगता, कोई अर्थ गुरु ग्रंथ साहब के अर्थ भी नहीं ऐसे लगेंगे क्योंकि ओदे विच कई कि सीधा ही क्या है, तो सीधा जरा आप सीधे शब्द की शक्ति वृत्ति के नाल ने नहीं जा लक्ष्य अर्थ ना जान सकते हैं, कितने कितने सीधा कहता सीधे का अर्थ की होया, फिर सीधा अर्थ जरा अर्थ नहीं लग रहा तो फिर की करा लक्षणों के नाल लगावे ता ही अर्थ लगेगा। आप शठलिंग चल लो उपक्रम उपसंहार, एक हो गया उपक्रम उपसंहार, अभ्यास अपूर्वता फल अर्थवाद और उपपत्ति, उपपत्ति कितने हो गए, इन छह लिंगों के द्वारा विचार करने से उपनिषद का तात्पर्य अद्वितीय ब्रह्म में निश्चय होता है, तभी जरा ब्रह्म का तात्पर्य की हो अद्वितीय ब्रह्म, अद्वितीय मैंने हाँ जेदे विच द्वैत नाम की चीज है ही कोई नहीं, ता निश्चय होएगा, निश्चय मैंने निर्णय केड़ा केड़ा उपक्रम उपसंहार, अभ्यास अपूर्वता फल अर्थवाद उपपत्ति। उपक्रम उपसंहार, अब एक एक का दसन लगे स्वरूप दसन लगे, उपक्रम उपसंहार प्रकरण के आदि में, उपक्रम उपसंहार किनू कहते हैं, प्रकरण के आदि में अद्वितीय ब्रह्म का कथन उपक्रम है और प्रकरण के अंत में उसी अद्वितीय ब्रह्म का कथन उपसंहार है। आप तुसी देखा होना किसी दे भोग पै रहा, ठीक है भोग पै रहा तो आप बंदे नूं किसी ने कहता प्रधान जी आ थोड़ी श्रद्धांजलि दे दो, ठीक है प्रधान जी बोलणगे पहला वो बंदे का नाम दसणगे ये बंदा ऐसा सी ऐसा सी, ठीक है ना, तो फिर विच विच फिर वो दसणगे इन्हें बंदे ने ऐसे कर्म किए इन्हें ऐसे कर्म किए बहुत चंगा सी ऐसे ऐसे इन्हें पिंड का वो फलाना भला किया वो बंदे भला किया ऐसे करके अंत में फिर थोड़ी इधर उधर गला मार देंगे और फिर जो समाप्त करना फिर उसे उसे लिया समाप्त करना
मतलब आज अंत
हाँ ਤਾਂ ਇਹ ਤਾਂ ਗੱਲ ਬਣੇਗੀ। ਹੁਣ ਸ਼ੁਰੂ ਕਰ ਲਿਆ ਆਪਾਂ ਸ਼ਰਧਾਂਜਲੀ ਦੇਣ ਤੋਂ ਬੰਦੇ ਦਾ ਨਾਮ ਲੈ ਕਰਕੇ, ਆਖਿਰ ਵਿੱਚ ਜਾ ਕੇ ਉਹਦਾ ਨਾਮ ਹੀ ਨਾ ਲਿਆ ਤਾਂ ਚੰਗਾ ਜੀ ਮੈਂ ਇੰਨੀ ਗੱਲ ਕਹਿ ਕੇ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ, ਇਹ ਤਾਂ ਨਹੀਂ ਗੱਲ ਬਣੀ ਨਾ। ਆਤਮਾ ਨੂੰ ਸ਼ਾਂਤੀ ਉੱਥੇ ਜਾ ਕੇ ਮੁੱਕੇਗੀ ਤਾਂ ਗੱਲ ਬਣਦੀ ਆ, ਨਹੀਂ ਤਾਂ ਉਹ ਕਹਿਣਾ ਇਹ ਕੀ ਬੋਲ ਗਿਆ। ਪਹਿਲਾਂ ਤਾਂ ਠੀਕ ਬੋਲਿਆ, ਪਹਿਲਾਂ ਤਾਂ ਵਿੱਚ ਵੀ ਠੀਕ ਬੋਲ ਦਿੱਤਾ, ਆਖਿਰ ਵਿੱਚ ਤਾਂ ਉਹਦਾ ਨਾ ਹੀ ਨਹੀਂ ਲਿਆ। ਤੇ ਫਿਰ ਆਖਿਰ ਵਿੱਚ ਕਹਾਂਗੇ ਭਗਵਾਨ ਦੀ ਆਤਮਾ ਨੂੰ ਸ਼ਾਂਤੀ ਦੱਸੇ ਬਖਸ਼ੇ, ਔਰ ਪਰਿਵਾਰ ਜਿਹੜਾ ਪਿੱਛੇ ਪਰਿਵਾਰ ਹੈ ਉਹਨੂੰ ਬਹਾਣਾ ਮੰਗਣ ਦਾ ਬਲ ਬਖਸ਼, ਐਸੇ ਸ਼ਬਦ ਕਹਿ ਕੇ ਸਮਾਪਤੀ ਕਰਾਂਗੇ। ਇਹਨੂੰ ਕਹਿੰਦੇ ਉਪਕਰਮ ਔਰ ਪ੍ਰਸੰਹਾਰ, ਇਹ ਠੀਕ ਠੀਕ ਹੋਣੇ ਚਾਹੀਦੇ ਆ। ਇੱਦਾਂ ਹੀ ਗ੍ਰੰਥ ਚੱਲੇਗਾ, ਤਾਂ ਇੱਕ ਗੱਲ ਬਣੇਗੀ ਜਿਹੜਾ ਹੁਣ ਚੱਲ ਪਿਆ ਬ੍ਰਹਮ ਤੋਂ, ਤੇ ਜਦੋਂ ਮੁੱਕਦਿਆਂ ਮੁੱਕਦਿਆਂ ਬ੍ਰਹਮ ਦਾ ਨਾਂ ਹੀ ਸਮਾਪਤ ਹੋ ਗਿਆ ਤੇ ਕਾਹਦਾ ਉਪਸੰਹਾਰ ਹੋਊਗਾ ਫਿਰ। ਸ਼ਾਂਤਕ ਉਪਨਿਸ਼ਦ ਮੈਂ ਛਠੇ ਅਧਿਆਇ ਵਿੱਚ ਇਹੀ ਕਿਹਾ ਉਪਕਰਮ ਉਪਸੰਹਾਰ ਸਾਰੇ ਦੱਸੇ। ਤਾਂ ਹੀ ਗ੍ਰੰਥ ਸਹੀ ਹੈ ਨਾ, ਜੋ ਉਪਰਾ ਜੋ ਗ੍ਰੰਥਕਾਰ ਨੇ ਇਹ ਵੀ ਨੀ ਦੇਖਿਆ ਵੀ ਕਿੱਥੋਂ ਸ਼ੁਰੂ ਕੀਤਾ ਸਮਾਪਤ ਕਿੱਥੇ ਕਰਨਾ, ਤੇ ਫਿਰ ਪੜ੍ਹ ਫਿਰ ਉਹ ਸਮਝ ਲਓ ਵੀ ਉਹ ਗ੍ਰੰਥ ਪੂਰਨ ਨਹੀਂ ਹੈ। ਇਹ ਹੋ ਗਿਆ ਪ੍ਰਧਾਨ ਜੀ ਉਪਕਰਮ ਉਪਸੰਹਾਰ, ਤੇ ਇੱਥੇ ਕਿਹੜਾ ਉਪਕਰਮ ਉਪਸੰਹਾਰ ਸਾਡਾ? ਹਾਂ ਇੱਥੇ ਹੈ ਉਪਕਰਮ ਉਪਸੰਹਾਰ ਕੇ ਆਦਿ ਮੇ, ਦੇਖੋ ਪ੍ਰਕਰਨ ਕੇ ਆਦਿ ਮੇ ਅਦਵਿਤੀਯ ਬ੍ਰਹਮ ਕਾ ਕਥਨ, ਉਪਕਰਮ ਹੈ ਜਦੋਂ ਪ੍ਰਕਰਨ ਸ਼ੁਰੂ ਕੀਤਾ ਉਦੋਂ ਜਿਹੜਾ ਅਦਵਿਤੀਯ ਬ੍ਰਹਮ ਆ ਉਹਦਾ ਕਥਨ ਕਰ ਦਿੱਤਾ, ਠੀਕ ਹੈ, ਔਰ ਪ੍ਰਕਰਨ ਕੇ ਅੰਤ ਮੇ ਵੀ। ਹਾਂ ਇਹ ਨੀ ਵੀ ਸ਼ੁਰੂ ਜੀ ਕਰਤਾ ਦੂਸਰਾ ਆਖਿਰ ਵਿੱਚ ਤੇ ਹੋਰ ਦਾ ਨਾਮ ਲੈ ਤਾ, ਅੰਤ ਮੈਂ ਉਸੀ ਅਦਵਿਤੀਯ ਬ੍ਰਹਮ ਕਾ ਕਥਨ ਉਪਸੰਹਾਰ ਹੈ। ਹੁਣ ਲੱਗ ਗਿਆ ਨਾ ਸ਼ਰਧਾਂਜਲੀਆਂ ਦੇਣ ਦਾ ਪਤਾ, ਹਾਂਜੀ ਅਭਿਆਸ ਕਿਹਨੂੰ ਕਹਿੰਦੇ ਆ, ਦੂਸਰਾ ਕਿਹੜਾ ਹੈ ਅਭਿਆਸ, ਅਭਿਆਸ ਕਿਹਨੂੰ, ਅਭਿਆਸ ਮਨੇ ਅਭਿਆਸ ਪ੍ਰਕਰਨ ਕੇ ਮੱਧ ਮੇ ਅਦਵਿਤੀਯ ਬ੍ਰਹਮ ਕਾ ਪੁਨਾ ਪੁਨਾ ਕਥਨ ਕਾ ਨਾਮ ਅਭਿਆਸ ਹੈ, ਇਹ ਨਹੀਂ ਹੈ ਵਿੱਚ ਵਿੱਚ ਵੀ ਕਿਤੇ ਪ੍ਰਸੰਗ ਭੁੱਲੀ ਜਾ ਵੀ ਚਲਾ ਵਿੱਚ ਕਿਤੇ ਔਰ ਦੀਆਂ ਗੱਲਾਂ ਲੈ ਕੇ ਤੁਰ ਪੋ ਪ੍ਰਸੰਗ ਹੀ ਭੁੱਲ ਗਏ, ਉਹਨੂੰ ਫਿਰ ਕੀ ਕਹਾਂਗੇ, ਪ੍ਰਸੰਗ ਤੋਂ ਬਾਹਰ ਚਲਾ ਗਿਆ ਇਹ ਵਿਸ਼ੇ ਤੋਂ ਭਟਕ ਗਿਆ, ਸਾਹਿਤ ਦੀ ਭਾਸ਼ਾ ਹੈ ਵਿਸ਼ੇ ਆਪਣੇ ਤੋਂ ਭਟਕ ਗਿਆ, ਉਹਨੂੰ ਕਹਿੰਦੇ ਅਭਿਆਸ, ਠੀਕ ਹੈ ਜੀ। ਆਹ ਤੀਸਰਾ ਕਿਹੜਾ ਹੈ ਅਪੂਰਵਤਾ, ਅਪੂਰਵਤਾ ਕੀ ਕਹਿ ਰਿਹਾ, ਅਪੂਰਵਤਾ ਅਦਵਿਤੀਯ ਬ੍ਰਹਮ, ਅਦਵਿਤੀਯ ਬ੍ਰਹਮ ਦੂਸਰੇ ਪ੍ਰਕਾਰ ਪ੍ਰਮਾਣ ਕਾ ਵਿਸ਼ਾ ਨਹੀਂ ਹੋਤਾ, ਐਸਾ ਕਥਨ ਕਰਨੇ ਕਾ ਨਾਮ ਅਪੂਰਵਤਾ ਹੈ। ਅਪੂਰਵਤਾ ਦਾ ਕਿਆ ਅਰਥ ਹੁਆ, ਜੋ ਬ੍ਰਹਮ ਹੈ ਕਿਤਨੇ ਪ੍ਰਕਾਰ ਕੇ ਪ੍ਰਮਾਣ ਹੈ, ਤੁਸੀਂ ਪੜ੍ਹ ਕੇ ਆਏ ਜੀ, ਛੇ ਪ੍ਰਕਾਰ ਕੇ ਪ੍ਰਧਾਨ ਜੀ ਨਹੀਂ ਜਾਣ, ਛੇ ਪ੍ਰਕਾਰ ਕੇ ਪ੍ਰਮਾਣ ਹੈ ਤੇ ਸ਼ਿਆਪ ਸਿਆਮ ਪ੍ਰਮਾਣਾਂ ਦੇ ਵਿੱਚੋਂ ਬ੍ਰਹਮ ਕਿਸੇ ਪ੍ਰਮਾਣ ਦਾ ਵਿਸ਼ੇ ਨਹੀਂ ਹੈ। ਤੇ ਕੀ ਹੋਇਆ ਅਪੂਰਵਤਾ, ਆਪਾਂ ਜਦੋਂ ਪ੍ਰਕਰਨ ਦੇ ਵਿੱਚ ਇਹ ਦੱਸਦੇ ਹਾਂ ਕਿ ਬ੍ਰਹਮ ਜੇ ਹੈ ਇਹ ਸਿਆਪ ਜਿਹੜੇ ਛੇ ਪ੍ਰਮਾਣ ਵਿਦਾਂਤ ਵਿੱਚ ਦੱਸੇ ਹੈ ਉਹਨਾਂ ਦੇ ਵਿੱਚੋਂ ਕਿਸੇ ਦਾ ਵਿਸ਼ੇ ਨਹੀਂ ਹੈ। ਕਿਉਂ ਨਹੀਂ ਹੈ ਦੱਸੋ ਵੀ, ਕਿਹੜੇ ਕਿਹੜੇ ਪ੍ਰਮਾਣ ਹੈ? ਪ੍ਰਤੱਖ ਹੋ ਹੀ ਨਹੀਂ ਸਕਦਾ, ਅਨੁਮਾਨ ਨਹੀਂ ਲੱਗ ਸਕਦਾ, ਉਪਮਾਨ ਉਪਮਾ ਫਿਰ ਵੀ ਨਹੀਂ ਕਹਿ ਸਕਦੇ, ਚੰਦਰਵਤ ਮੁਖਮ ਹਾਂ ਚੰਦਰਵਤ ਮੁਖਮ ਇਹਦੀ ਉਪਮਾ, ਚੰਦਰਵਰ ਇਹ ਬਹੁਤ ਸੁੰਦਰ ਪੁਰਸ਼ ਹੈ ਚੰਦਰ ਵਰਗਾ ਦਾ ਮੂੰਹ, ਇਹਦੀ ਉਪਮਾ ਹੋ ਗਈ, ਚੰਦਰ ਥੋੜੀ ਇਹਦੇ ਮੂੰਹ ਮੁੱਖ ਦੇ ਆ ਗਏ ਬੈਠਾ ਸੀ ਕੋਈ, ਹਾਂ ਤੇ ਫਿਰ ਅਦਵਿਤੀਯ ਘਰ ਆ ਹੈ ਨਾ, ਫਿਰ ਹੈਂਜੀ ਹਾਂ ਸ਼ਬਦ ਅਨੁਪਲਬਧੀ, ਸ਼ਬਦ ਪ੍ਰਮਾਣ ਅਨੁਪਲਬਧੀ ਪ੍ਰਮਾਣ, ਹਾਂ ਸ਼ਬਦ ਦਾ ਵਿਸ਼ੇ ਨਹੀਂ ਹੈ, ਅਨੁਪਲਬਧੀ 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 ਵੀ ਪ੍ਰਮਾਣ ਹੈ, ਇੱਥੇ ਇਹ ਪਏ ਨਾ ਪੈਸੇ, ਠੀਕ ਹੈ, ਇਹਨਾਂ ਨੂੰ ਚੱਕ ਕੇ ਆਪਾਂ ਇੱਧਰ ਕਰ ਦਿੱਤਾ ਇਹ, ਤੇ ਪਹਿਲਾਂ ਸੀਗੇ ਹੁਣ ਇੱਥੇ ਕਾਹਦਾ ਗਿਆਨ ਹੋ ਰਿਹਾ, ਅਭਾਵ ਦਾ ਹੈ ਨਹੀਂ ਇਹ ਵੀ ਗਿਆਨ ਹੋ ਰਿਹਾ, ਹੁਣ ਹੋ ਨਹੀਂ ਰਿਹਾ, है नहीं तो ज्ञान नहीं हो रहा अभाव का ना होने का भी अभाव अन्न उपलब्धि मैंने ना होना ओदा भी ज्ञान हो रहा ब्रह्म ओदा भी विषय नहीं क्यों नहीं विषय सतव्याप तो है ही है क्यों नहीं विषय कि विषय जेड़ा प्रमाण जेड़ा है कौन देगा कोई परमाता ही देगा पुरुष ही देगा तो पुरुष जो कोई काम करने लगेगा पहला अपने आप में कहेगा मैं हूं आत्मा तो पहले सिद्ध हो गया तो केड़े प्रमाण का विषय है बाद च कहते सिद्ध करोगे जो तुम काम कर लगते जे कोई प्रमाण ना सिद्ध करोगे तो पहला अपना आप सिद्ध करोगे कि नहीं कि मैं हूं तो मैं हूं ये तो पहले ही सिद्ध हो गया तो फिर आत्मा नू अपने आप में केड़े प्रमाण ना सिद्ध करोगे इस वास्ते प्रमाण का विषय नहीं है आत्मा नहीं समझ लगी है जी किदा के विषय करोगे फिर प्रमाण तो बाद चाहे प्रमाण तो बाद चाहे तो सोचा जाए तो सारे प्रमाण प्रत्यक्ष के अधीन है और भी सुन लो सारे प्रमाण जितने भी हैं ये प्रत्यक्ष के अधीन है कैसे जैसे आदम दृष्टांत देता कि कुछ वस्तु इतने पई है तो पहला तुम अखा ना देखी प्रत्यक्ष का विषय हुआ फिर अभाव अब प्रत्यक्ष का विषय नहीं हो रहा ता अनुपलब्धि प्रमाण लिया पहला देखा हो पर्वत चो धुआं निकल गया धुआं क्यों निकलता पहला तुसी उत्थे जाके अग बलदी देखी होगी रसोई दे विच जिथे अग बलदी आ उत्थों धुआं निकलदा प्रत्यक्ष हुआ फिर अनुमान लगाओगे प्रमाण की लोड़ नहीं तो जो प्रत्यक्ष मिथ्या है तो बाकी जेड़े अपने आप मिथ्या हो जाने प्रत्यक्ष प्रमाण का विषय नहीं है तो बाकी हो बाकी तो सारे प्रत्यक्ष के अधीन है भाई अज खुले है ना जितने प्रमाण है ये प्रत्यक्ष के अधीन है तो जो प्रत्यक्ष प्रमाण का विषय नहीं आत्मा ब्रह्म कह लो तो कैसे इन प्रमाण से सिद्ध कर लोगे
आज तक आत्मा के प्रोक्ष
ना फिर क्यों
सदा प्रोक्ष
वो प्रोक्ष ता हो ना अप्रोक्ष ता हो जो पहले अप्रोक्ष नहीं थी अप्रोक्ष तभी होगा जो पहले अप्रोक्ष नहीं थी ता हूं अप्रोक्ष हो गया और अप्रोक्ष कभी हुआ ही नहीं सदा ही नित्य अप्रोक्ष नित्य अप्रोक्ष नित्य मुक्त उन्हें क्यों कहते हैं क्योंकि बंधन च पया ही नहीं कभी नित्य अप्रोक्ष
बंधन तो आत्मा का विषय नहीं है
बंधन कैसे काट देगा भाई
बंधन शरीर है
खाली मन मान लिया आप है कुछ नहीं बंधन बंधन खाली आप मान लिया बस
शरीर का भी है
शरीर का भी नहीं तुसी कढ़ाई तुसी कढ़ाई दे विच पतीली दे विच कढ़ाई कह लो चाहे पतीली कह लो ओदे च पानी रखिया ओदे आकाश है ओदे च पतीली दे विच आकाश है आकाश किन कहते आप खालिस्तान है ना जैसे कमरा है जी खाली खालिस्तान इन आकाश कहे पतीली आप रखती आकाश है ठीक है थले अग बालती गैस जिथे भी रखता तो उस पानी पा देता पानी गर्म हो गया आकाश हो आकाश गर्म हो नहीं होगा ना यही हाल है जो साडे अंदर आत्मा है ठीक है ना तो जेड़ा पाप पुन्न ये किन स्पर्श करे हाँ जी आत्मा आत्मा तो संबंधी नहीं ना आत्मा तो निर्लेप है वो अंतःकरण संबंध करना पानी जेड़ा पानी जेड़ा है वो पतीले दे विच रखा ते अग थले मचा दिती ते गर्म भांडे नु स्पर्श करे हाँ आकाश नहीं गिला होगा आकाश गर्म नहीं होगा भांडा गिला होगा इधर अंतःकरण भांडा ये अंतःकरण स्पर्श वाला है आत्मा स्पर्श वाली नहीं है बिल्कुल निर्लेप निर्गुण निर्लेप निर्गुण इस वास्ते आत्मा जो है किसी प्रमाण का विषय नहीं है। इनू की कहेंगे? अपूर्वता। ठीक है ना। अब फल आ जाओ, चौथा किड़ा हो गया फल। फल प्रकरण प्रतिपाद्य अद्वितीय ब्रह्म के ज्ञान का प्रयोजन कथन जो फल कहे हैं। अद्वितीय ब्रह्म ज्ञान का जो प्रयोजन है ना, उन्हें भी कहेंगे फल। प्रयोजन मैंने प्रयोजन का क्या समझा,
मतलब
बस वही कह लो।
हाँ
बस प्रयोजन सिद्ध हो गया तो सिद्ध कदों होगा, तो फल मिलेगा। जो फल मिलेगा ताहे तो कहा प्रयोजन साडा सिद्ध हो गया है ना,
मसला
हल हो गया। सीधी गल पंजाबी। अब अर्थवाद किनू कहिंदे आ? देखो वेद शास्त्र गुरु ग्रंथ साहब दे विच भी किते किते तुहानू निंदा सुनन नू मिलेगी। पापी की निंदा नहीं की थी? पापी की निंदा नहीं की थी? हाँ, मूर्ख रावण क्या रावण की निंदा नहीं की थी? उन्हें निंदा मत समझ लेना। हाँ वो निंदा नहीं है, वो पाप कर्म की स्तुति है, वो पुण्य कर्म की स्तुति है, पाप की निंदा है। पाप की निंदा करने का तात्पर्य नहीं है उन्होंने, रावण की निंदा करने का तात्पर्य नहीं है उन्होंने। ये कहने का मतलब है, तात्पर्य है भगवान का, गुरु नानक साहब का, कि जेड़े रावण वर्गे भी सी, इतनी तपस्या भी की, इतना सारे काम किए, जो तो पाप कर्म च पै जाते फिर उन्होंने कोई मुल नहीं जी होंगे। इस वास्ते तुसी बचो, वो सानू बचाने वास्ते है, बाकिया जीवा नू। रावण की निंदा नहीं है, वो इन निंदा मत समझ लेना। जैसे ताड़ा बेटा है, वो किसी लड़के ना घूम रहा, तुहानू पता है वो लड़का ठीक नहीं है, दारू पीता है, जो बैठनी उठनी गलत बंद है, तो तुम की कहोगे अपने बेटे नू? देख भाई ये जरा बंदा है ना, ये तेरा बैठना उठना ठीक नहीं है, सानू लगता तू ये उठना बैठना छड़ दे, वो बंदा ठीक नहीं है, कहोगे? तो ताड़ा केड़ा तात्पर्य अपने बेटे नू हटाना तुझे निंदा करना? मुख लक्ष्य की है कि साडा बेटा एदे नाल हट जावे, साडा मुख लक्ष्य उहनूं उहदी निंदा करना नहीं है। यही हाल गुरु ग्रंथ साहिब च, यही हाल वेद च, उहनां दा मुख अर्थ किसी की निंदा करना नहीं है, तुहानूं हटाउणा उधरों कि तुसीं ना कि इदां दे हो जाओ। वैसे साडा बेटा कोई गलत बंदे नाल फिर रहा तो समझावांगे नहीं उहनूं, तो की अर्थ आ फिर समझावांगे आपां? देखो दारू पीता ही, वह जुआ भी खेलता, तू ओ ना फिर कर, इदा ही कहोगे? तो फिर अर्थ की हो गया कि आप जुआ खेलता, वह शराब पीता, निंदा कर रहे हैं? ना ना, साडा बेटा हट जाए, साडा मुख लक्ष्य ये है, उसकी निंदा करना नहीं है, बस वो दोष दिखा करके साडा बेटा पिछे हट जाए। यही रावण के दोष दिखा करके तुम ना इदा दे हो जाओ, ये है मुख लक्ष्य। ठीक है ना जी, जिदा तू हट गया। चलो अब केड़ा आ गया, तो ये की कह रहे हैं? अर्थवाद मने प्रकरण प्रतिपाद्य अद्वितीय ब्रह्म ज्ञान की स्तुति, अथवा प्रकरण में जो प्रतिपाद्य नहीं है ऐसे वेद ज्ञान की निंदा का नाम अर्थवाद है। जो हम कहते भेद ज्ञान, भेद जो देखता है, जेड़ा आदमी भेद देखता है उन्हें की कहते हैं? बार बार जन्म मृत्यु की प्राप्ति होती है, द्वितीयम भयम भक्ति। भेद की एक सुरति है, द्वितीयम भयम भक्ति। जो द्वैत देखता है ना, उन्हें सदा भय ही रहेगा, तो भय के तो रहेगा जमराज तो, जमराज तो क्यों भय रहेगा? तो जन्मया है तो मरण की चिंता तो सारे होंगी, भी मैं मराना, तो मारना कि आके जमराज नहीं मारना, तो भय फिर तो रहा। द्वितीयम भयम भक्ति, जेड़ा द्वैत देखता है वह जन्म मरण के चक्कर च प्या रहेगा, यह निंदा नहीं होगी? भेद की निंदा, यह भेद की निंदा नहीं है। यदा तात्पर्य क्या है? ਵੀ ਤੁਸੀਂ ਇਹ ਚੱਕਰ ਚ ਨਾ ਪੜ ਦਿਓ, ਤੁਸੀਂ ਨਾ ਵੇਦ ਦੇਖੋ, ਤੁਸੀਂ ਅੱਗੇ ਇਕੱਤ ਤੋਂ ਦੇਖੋ। ਇਸ ਵਾਸਤੇ ਉਹ ਕਹਿ ਰਹੇ ਆ, ਇਹ ਕੀ ਹੋ ਗਿਆ ਅਰਥਵਾਦ, ਠੀਕ ਹੈ ਨਾ। ਅਬ ਛਠਾ ਕਿਹੜਾ ਆ ਗਿਆ, ਉਪਪੱਤੀ ਪ੍ਰਕਰਨ ਪ੍ਰਤਿਪਾਦਯ ਅਦਿਤੀਏ ਬ੍ਰਹਮ ਕਾ, ਕਿਹੜਾ ਜੀਵ ਔਰ ਬ੍ਰਹਮ ਕੇ ਅਭੇਦ ਕਾ ਦ੍ਰਿਸ਼ਟਾਂਤ ਸਹਿਤ ਯੁਕਤੀਓ ਸੇ ਪ੍ਰਤਿਪਾਦਨ ਕਰਨੇ ਕਾ ਨਾਮ ਉਪਪੱਤੀ ਹੈ। ਉਪਪੱਤੀ ਕੀ ਕਹਿ ਰਿਹਾ, ਦ੍ਰਿਸ਼ਟਾਂਤ ਦੇ ਕੇ ਸਮਝਾਉਣਾ, ਕਿਹੜੇ ਕਿਹੜੇ ਦ੍ਰਿਸ਼ਟਾਂਤ। ਦੇਖੋ ਕੀ ਕਹਿ ਰਿਹਾ, ਅਦਵਿਤੀਏ ਬ੍ਰਹਮ ਜੀਵ ਔਰ ਬ੍ਰਹਮ ਕੇ ਅਭੇਦ ਕਾ, ਜੀਵ ਬ੍ਰਹਮ ਕੀ ਏਕਤਾ ਦੇ ਵਾਲੇ ਜਿਹੜੇ ਦ੍ਰਿਸ਼ਟਾਂਤ ਹੈ ਨਾ, ਉਹ ਦੇ ਕੇ ਸਮਝਾਉਣਾ, ਉਹਨੂੰ ਕੀ ਕਹਿੰਦੇ ਆ, ਕੀ ਕਹਿੰਦੇ ਆ, ਉਪਪੱਤੀ। ਇਹ ਛੱਠ ਲਿੰਗ ਹੋ ਗਈ, ਇਹ ਛੱਠ ਲਿੰਗਾਂ ਦੇ ਨਾਲ ਹੀ ਵੇਦ ਕਾ ਅਰਥ ਲੱਗੇਗਾ, ਨਹੀਂ ਤੇ ਨਹੀਂ ਲੱਗੇ। ਵੇਦ ਕਾ ਕੀ, ਕਿਸੇ ਗ੍ਰੰਥ ਦਾ ਵੀ ਲਗਾ ਲਓ, ਕਿਸੇ ਵੀ ਗ੍ਰੰਥ ਕਾ ਜੋ ਅਰਥ ਲਾਉਣਾ ਹੋਵੇ, ਤੇ ਇਹ ਛੱਠ ਲਿੰਗ ਤੁਹਾਨੂੰ ਇੱਕ ਮਾੜਾ ਜਿਹਾ ਤੁਹਾਨੂੰ ਦੱਸਿਆ ਦ੍ਰਿਸ਼ਟਾਂਤ, ਕਿਸੇ ਨੂੰ ਸ਼ਰਧਾਂਜਲੀ ਦੇਣੀ ਹੋਈ ਤੇ ਉਹਦੇ ਵਿੱਚ ਕਿਹੜਾ ਪਹਿਲਾ ਲਿੰਗ ਲੱਗੋਗਾ ਤਾਂ ਗੱਲ ਬਣੇਗੀ, ਨਹੀਂ ਲਗਾਓਗੇ ਤਾਂ ਗੱਲ ਨਹੀਂ ਬਣੇਗੀ। ਆਪਣੇ ਬੇਟੇ ਨੂੰ ਤੁਸੀਂ ਹਟਾਉਣਾ ਵਾ ਮਾੜੇ ਸੰਗਤ ਚੋਂ, ਤੇ ਕਿਹੜਾ ਲਿੰਗ ਲਗਾਓਗੇ, ਤੇ ਫਿਰ ਅਰਥਵਾਦ ਲਿੰਗ ਦੇ ਉਪਯੋਗ ਕਰੋਗੇ, ਤੁਸੀਂ ਕਰਦੇ ਵੀ ਜੇ, ਪਰ ਸਾਨੂੰ ਉਹਦਾ ਪਤਾ ਨਹੀਂ ਵੀ ਆਪਾਂ ਕੀ ਕਰ ਰਹੇ ਹਾਂ। ਹੁਣ ਆਪਾਂ ਸ਼ਰਧਾਂਜਲੀ ਦਿੰਦੇ ਕਿਸੇ ਨੂੰ ਦਿੰਦੇ ਹਾਂ, ਤੇ ਸ਼ਰਧਾਂਜਲੀ ਦੇਣ ਦਾ ਕੀ ਯੁਗਤੀ ਹੈ, ਉਹ ਵੀ ਸ਼ਾਇਦ ਵਰਤਦੇ ਹੋਈਏ, ਪਰ ਸਾਨੂੰ ਪਤਾ ਨਹੀਂ ਵੀ ਉਹ ਜਿਹੜੀ ਯੁਗਤੀ ਆਪਾਂ ਵਰਤ ਰਹੇ ਉਹਦਾ ਨਾਂ ਕੀ ਆ। ਉਹਦਾ ਨਾਂ ਹੈ ਕੀ, ਉਪਕਰਮ ਉਪਸੰਹਾਰ, ਇਹ ਹੈ ਛੱਠ ਲਿੰਗ, ਠੀਕ ਹੈ ਜੀ। ਇਸ ਹੋ ਗਿਆ ਨਾ, ਪੂਰਵ ਸ਼ਲੋਕ ਮੇਂ ਉਕਤ ਸਰਵਣ ਕਾ ਸਰੂਪ ਕਹਾ, ਪਰ ਨਿਰੂਪਣ ਕੀਆ ਗਿਆ ਐਸੀ ਆਸ਼ੰਕਾ ਕੇ ਉੱਤਰ ਮੇਂ ਕਹਿਤੇ, ਕੀ ਕਹਿ ਰਿਹਾ ਹੈ, ਕਹਾਂ ਪਰ ਕਹਿੰਦਾ ਪੂਰਵ ਸ਼ਲੋਕ ਮੇਂ ਉਕਤ ਸਰਵਣ ਕਾ ਸਰੂਪ ਕਹਾ,
ਕਹਾਂ ਪਰ ਨਿਰੂਪਣ ਕੀਆ,
ਅੱਛਾ ਕਹਾਂ ਪਰ ਨਿਰੂਪਣ ਕੀਆ, ਐਸੀ ਸ਼ੰਕਾ ਕਹਿੰਦਾ ਜਿਹੜਾ ਤੁਸੀਂ ਪਹਿਲੇ ਸ਼ਲੋਕ ਵਿੱਚ ਦੱਸ ਰਹੇ ਹੋ, ਸਰਵਣ ਸਰਵਣ ਦਾ ਸਰੂਪ ਤੇ ਤੁਸੀਂ ਦੱਸਿਆ ਕੁਛ ਨਹੀਂ, ਤੇ ਕਿੱਥੇ ਨਿਰੂਪਣ ਕੀਤਾ ਉਹ ਸਾਨੂੰ ਦੱਸੋ, ਠੀਕ ਹੈ ਨਾ। ਉਹਨਾਂ ਕਿਹਾ ਮੱਧਿਆ ਆਦਿ ਮੱਧਿਆ ਅਵਸਾਨ, ਠੀਕ ਹੈ ਨਾ, ਆਦਿ ਮੱਧ ਅਵਸਾਨ, ਆਦਿ ਔਰ ਮੱਧ ਮਣੇ ਬੀਚ, ਅੰਤ ਮਣੇ ਅਵਸਾਨ, ਠੀਕ ਹੈ ਨਾ, ਇਹ ਵੀ ਉਹੀ ਕਹਿ ਰਿਹਾ, ਇੱਥੇ ਲਿਆਏਗਾ ਨਾ। ਚਲੋ ਸਮਾਨਵੇਂ ਅਧਿਆਇ ਏ ਤਦ ਸੁਖਤਮ, ਦੇਖੋ ਬ੍ਰਹਮ ਸੂਤਰ ਦੇ ਚਾਰ ਅਧਿਆਇ ਹੈ, ਸਮਾਨਵੇਂ ਅਵਰੋਧ ਸਾਧਨ ਔਰ ਫਲ, ਬ੍ਰਹਮ ਸੂਤਰ ਦੇ ਚਾਰ ਅਧਿਆਇ। ਬ੍ਰਹਮ ਸੂਤਰ ਕੀ ਮਤਲਬ, ਵਿਦਾਂਤ ਸ਼ਾਸਤਰ ਜਿਹਨੂੰ ਕਹਿੰਦੇ ਆਪਾਂ, ਵਿਦਾਂਤ ਸ਼ਾਸਤਰ ਦੇ ਚਾਰ ਅਧਿਆਇ, ਉੱਤਰੀ ਮੀਮਾਂਸਾ, ਉੱਤਰੀ ਮੀਮਾਂਸਾ ਕਹੋ, ਬ੍ਰਹਮ ਸੂਤਰ ਕਹੋ, ਚਾਹੇ ਵਿਦਾਂਤ ਸ਼ਾਸਤਰ ਕਹੋ, ਇੱਕ ਹੀ ਗੱਲ, ਉਹਦੇ ਚਾਰ ਅਧਿਆਇ ਹੈ, ਸਮਾਨਵੇਂ ਅਵਿਰੋਧ ਸਾਧਨ ਔਰ ਫਲ। ਇਹ ਸਮਾਨਵੇਂ ਦੀ ਗੱਲ ਕਰ ਰਹੇ ਪਹਿਲਾਂ, ਸਮਾਨਵੇਂ ਅਧਿਆਇ ਤਾਂ ਇਹ ਤਦ ਸੁਪਤਮ ਦੀ ਸਵਸਥ ਕਾਰੀ ਕਾਰੀ ਵੀ ਹੀ ਤਰਕਈ ਹੀ ਸੰਭਾਵਨਾਰਥਸਯ ਦਵਿਤੀਯ ਅਧਿਆਇ ਇਹਦੀ ਤਾਂ ਇਹ ਤਦ ਇਹ ਸਰਵਣ ਕਾ ਸਰੂਪ ਸਮਾਨਵੇਂ ਅਧਿਆਇ, ਸਮਾਨਵੇਂ ਨਾਮਕ ਅਧਿਆਇ ਮੇਂ ਵਿਦਾਂਤ ਦਰਸ਼ਨ ਕੇ ਪ੍ਰਥਮ ਅਧਿਆਇ ਨੇ, ਹਾਂਜੀ ਇਹਨੇ ਦੱਸ ਦਿੱਤਾ ਠੀਕ ਕਰਕੇ, ਹੈ ਨਾ, ਕਿਹੜੇ ਕਹਿੰਦਾ ਵਿਦਾਂਤ ਦਰਸ਼ਨ ਜਿਹੜਾ ਹੈ ਨਾ ਉਹਦੇ ਪਹਿਲੇ ਅਧਿਆਇ, ਪਹਿਲੇ ਅਧਿਆਇ ਦਾ ਨਾਮ ਕੀ ਹੋ ਗਿਆ, ਸਮਾਨਵੇਂ, ਠੀਕ ਹੈ ਨਾ, ਸਮਾਨਵੇਂ ਅਧਿਆਇ, ਸਮਾਨਵੇਂ ਨਾਮਕ ਅਧਿਆਇ ਨੇ ਵਿਦਾਂਤ ਦਰਸ਼ਨ ਕੇ ਪ੍ਰਥਮ ਅਧਿਆਇ ਨੇ ਕੀ ਆ, ਸੁਖਤਮ ਅੱਛੀ ਤਰ੍ਹਾਂ ਵਿਆਸ ਆਦਿਓ ਨੇ ਕਿਹਾ ਹੈ ਕਿ ਦੀ ਸਵਸਥ ਕਾਰੀ ਦੀ ਹੀ ਬੁੱਧੀ ਕੀ ਸਵਸਥਾ ਕਰਨੇ ਵਾਲੀ ਤਰਕੇ ਹੀ ਯੁਗਤੀਓ ਸੇ ਅਰਥਸਯ ਅਖੰਡ ਬ੍ਰਹਮ ਰੂਪ ਅਰਥ ਕੀ ਸੰਭਾਵਨਾ, ਸੰਭਾਵਿਤਾ ਕੇ ਅਨੁਸੰਧਾਨ ਰੂਪ ਮਨਨ ਕਾ ਦਿੱਤੀ ਅਧਿਆਇ, ਵਿਦਾਂਤ ਦਰਸ਼ਨ ਕੇ ਅਵਿਰੋਧ ਨਾਮਕ ਦੂਸਰੇ ਅਧਿਆਇ ਨੇ ਨਿਰੀਤਾ ਨਿਰੂਪਣ ਕੀਆ ਹੈ। ਪਹਿਲਾ ਅਧਿਆਇ ਕਿਹੜਾ ਹੈ, ਸਮਾਨਵੇਂ, ਦੂਸਰਾ ਕਿਹੜਾ ਦੱਸਿਆ,
ਅਵਿਰੋਧ,
ਅਵਿਰੋਧ, ਉਹਦੇ ਵਿੱਚ ਅਵਿਰੋਧ ਦਾ ਨਾਮ ਕਿਉਂ ਪਿਆ, ਵੀ ਸਮਾਨਵੇਂ ਕਿਉਂ ਨਾ ਆਉਂਦਾ ਪਿਆ, ਸਮਾਨਵੇਂ ਦਾ ਅਰਥ ਕੀ ਹੁੰਦਾ, ਸਾਂਝਾ, ਸਾਂਝਾ ਹੀ ਹੋ ਗਿਆ ਸਮਾਨਵੇਂ, ਸਾਂਝਾ ਮੈਨੇ ਉਹਦੇ ਵਿੱਚ ਸਾਰੀਆਂ ਸੁਰਤੀਆਂ ਦੇ ਆਧਾਰ ਦਿੱਤੇ ਆ, ਜਿਹੜੀਆਂ ਇੱਕ ਦੂਸਰੀਆਂ ਨਾਲ ਵਿਰੋਧ ਕਰ ਰਹੀਆਂ ਉਹਨਾਂ ਦਾ ਵੀ ਦੱਸਿਆ ਉਚਾਰਨ ਕੀਤਾ, ਦੂਸਰਿਆਂ ਦਾ ਵੀ ਉਚਾਰਨ ਕੀਤਾ, ਤੇ ਜਿਹੜੀਆਂ ਇੱਕ ਦੂਸਰੇ ਨਾਲ ਵਿਰੋਧ ਕਰ ਰਹੀਆਂ ਤੇ ਉਹ ਫਿਰ ਉਹ ਸ਼ੰਕਾ ਆਉਂਦੀ ਵੀ ਇਹ ਵਿਰੋਧ ਕਰ ਰਹੀਆਂ ਇਹਨਾਂ ਦਾ ਫਿਰ ਇੱਕ ਦੂਸਰੀ ਇੱਕ ਸੁਰਤੀ ਦੂਸਰੀ ਸੁਰਤੀ ਨੂੰ ਕੱਟ ਰਹੀ ਹੈ ਤੇ ਫਿਰ ਉਹਦਾ ਕੀ ਦੂਸਰਾ ਅਧਿਆਇ ਕਿਹੜਾ ਹੈ? ਅਵਿਰੋਧ। ਵਿਰੋਧ ਦਾ ਵਿਰੋਧੀ ਕੌਣ ਹੈ? ਅਵਿਰੋਧ। ਅਵਿਰੋਧ ਮੈਂ ਜਿਹੜਾ ਉਹਨਾਂ ਦਾ ਆਪਸ ਵਿੱਚ ਵਿਰੋਧ ਹੋ ਰਿਹਾ ਹੈ ਨਾ ਉਹ ਦੂਰ ਕੀਤਾ ਦੂਸਰੇ ਅਧਿਆਇ। ਹਾਂ ਇਹ ਵਿਰੋਧ ਮਤ ਸਮਝਣਾ ਤਾਂ ਉਹਦਾ ਨਾਂ ਪਿਆ ਅਵਿਰੋਧ। ਅਵਿਰੋਧ ਮੈਂ ਜਿਹੜਾ ਪਹਿਲੇ ਅਧਿਆਇ ਵਿੱਚ ਉਹ ਸੁਰਤੀਆਂ ਦਾ ਆਪਸ ਵਿੱਚ ਵਿਰੋਧ ਹੋ ਰਿਹਾ ਨਾ ਉਹਦੇ ਵਿੱਚ ਦੂਰ ਕੀਤਾ ਹੈ ਤਾਂ ਉਹਦਾ ਨਾਂ ਪਿਆ ਅਵਿਰੋਧ। ਹੈ ਮਹਾਰਾਜ ਜੁੱਤੀਆਂ ਖਾਧੀਆਂ ਗੁਰੂਆਂ ਦੀਆਂ ਐਸੇ ਥੋੜ੍ਹੀ ਆ, ਸੇਵਾ ਕੀਤੀ ਆ, ਭਾਂਡੇ ਮਾਂਜੇ ਆ, ਭਾਂਡੇ। ਜੁੱਤੀਆਂ ਦਾ ਮਤਲਬ ਇਹ ਨਹੀਂ, ਜੁੱਤੀਆਂ ਦਾ ਮਤਲਬ ਇਹ ਨਹੀਂ ਹੁੰਦਾ ਵੀ ਉਹਨਾਂ ਚੁੱਪ ਉਠਾ ਕੇ ਛਿੱਤਰ ਮਾਰ ਦਿੱਤੇ। ਜੁੱਤੀਆਂ ਦਾ ਮਤਲਬ ਹੁੰਦਾ ਵੀ ਜੋ ਗੁਰੂ ਨੇ ਕਿਹਾ ਉਹ ਸੱਤ ਹੈ, ਭਾਵੇਂ
ਜੋ ਵੀ ਹੈ।
4 ਕਿਲੋਮੀਟਰ ਪੈਦਲ ਜਾਂਦੇ ਹੁੰਦੇ ਸੀ, ਇੱਕ ਪੈਸਾ ਨਹੀਂ ਸੀ ਹੁੰਦਾ, ਫਿਰ ਥੋੜੇ ਥੋੜੇ ਪੈਸੇ ਮਿਲਣ ਲੱਗੇ ਤੇ ਇੱਕ ਪਾਸਾ ਰਿਕਸ਼ੇ ਤੇ ਜਾਣਾ ਤੇ ਆਉਂਦਿਆਂ ਚੱਲ ਆਉਂਦਿਆਂ ਹੁਣ ਖੁੱਲਾ ਟਾਈਮ ਆ, ਹੁਣ ਤੂੰ ਫਿਕਸ ਨਹੀਂ ਆ ਕਿ ਇਤਨੇ ਵਜੇ ਪਹੁੰਚਣਾ, ਹੁਣ ਤੇ ਪੈਦਲ ਹੀ ਚੱਲ ਜਾਣੇ, ਫਿਰ ਪੈਦਲ ਆ ਜਾਣਾ। ਗ੍ਰਿਸ਼ਤੀ ਪੰਡਿਤ ਉਹਨਾਂ ਕੋਲ ਜਾ ਕੇ ਪੜ੍ਹਨਾ, ਜਾ ਕੇ ਮੱਥਾ ਵੀ ਟੇਕਣਾ, ਫਿਰ ਕੋਈ ਦਿਨ ਦਿਹਾਰ ਦੇ ਵਸਤੂ ਵੀ ਲੈ ਕੇ ਜਾਣੀ ਵੀ ਦਵਾਈ ਹੈ, ਹੈ ਕੋਈ ਜਿਹੜਾ ਵੀ ਦਿਨ ਦਿਹਾਰ। ਗੁਰੂ ਪੂਰਨਿਮਾ ਤੇ ਪੱਕਾ ਹੀ ਹੁੰਦਾ ਨਾ, ਤਾਂ ਗੱਲਾਂ
ਬਣਦੀਆਂ।
ਬਰਤਨ ਸਾਫ਼ ਕਰੋ, ਭਾਂਡੇ ਮਾਂਜੋ, ਕੱਪੜੇ ਧੋ। ਆ ਜੋਗੀ ਰਾਜ ਦਿੱਤੇ ਮੈਂ ਉਹਨਾਂ ਨੂੰ ਤੇ ਮੈਂ ਕਦੇ ਉੱਠਣ ਹੀ ਨਹੀਂ ਸੀ ਦਿੱਤਾ, ਬਸ ਉੱਥੇ ਹੀ ਸਭ ਕੁਛ ਕਮਰੇ 'ਚ ਉਹਨਾਂ ਨੂੰ ਦੇਣਾ, ਤਾਂ ਹੀ ਗੱਲਾਂ ਬਣਦੀਆਂ। ਜੈਸੇ ਹੁਣ ਗੁਰਮੀਤ ਸੇਵਾ ਕਰਦਾ ਹੈ ਨਾ, ਹੋਰ ਪਤਾ ਹੀ ਹੈ। ਅੱਛਾ ਇਹ ਹੁਣ ਕੀ ਹੋ ਗਿਆ? ਅਵਿਰੋਧ ਦਾ ਅਰਥ ਕੀ ਦੱਸ ਦਿੱਤਾ? ਅਵਿਰੋਧ ਦਾ ਅਰਥ ਕੀ ਹੋਇਆ? ਵੀ ਜਿਹੜਾ ਪਹਿਲੇ ਅਧਿਆਇ ਵਿੱਚ 97ਵੇਂ ਅਧਿਆਇ ਵਿੱਚ ਸੁਰਤੀਆਂ ਦਾ ਆਪਸ ਵਿੱਚ ਵਿਰੋਧ ਹੋ ਰਿਹਾ ਸੀ ਨਾ, ਔਰ ਦੂਸਰੇ ਅਧਿਆਇ ਵਿੱਚ ਉਹ ਉਹਨਾਂ ਦੱਸ ਦਿੱਤਾ ਵੀ ਇਹ ਵਿਰੋਧ ਨਹੀਂ ਹੈ, ਉਹਦਾ ਸਮਾਧਾਨ ਕਰ ਦਿੱਤਾ ਦੂਸਰੇ ਅਧਿਆਇ ਵਿੱਚ, ਤਾਂ ਉਹਦਾ ਨਾਂ ਪੈ ਗਿਆ ਅਵਿਰੋਧ, ਵੀ ਵਿਰੋਧ ਨਹੀਂ ਹੈ। ਹਾਂ ਤੇ ਤੀਸਰੇ ਅਧਿਆਇ ਦਾ ਨਾਮ ਕੀ ਹੈ? 97 ਅਵਿਰੋਧ ਸਾਧਨ। ਫਿਰ ਉਹ ਬ੍ਰਹਮ ਪ੍ਰਾਪਤੀ ਜਾਂ ਗਿਆਨ ਦੀ ਪ੍ਰਾਪਤੀ ਵਾਸਤੇ ਕਿਹੜੇ ਸਾਧਨ ਹੈ? ਉਹਨਾਂ ਸਾਧਨਾਂ ਦੀ ਗੱਲ ਦੱਸੀ ਹੈ। ਤੇ ਚੌਥੇ ਅਧਿਆਇ ਵਿੱਚ ਉਹ ਜੇ ਤੁਸੀਂ ਸਾਧਨ ਕਰੋਗੇ ਤਾਂ ਤੁਹਾਨੂੰ ਫਲ ਕਿਹੜਾ ਮਿਲੇਗਾ? ਉਹ ਚੌਥੇ ਅਧਿਆਇ ਚ ਹੈ ਨਾ ਵੀ ਸਾਧਨ ਕਰਾਂਗੇ ਤਾਂ ਹੀ ਫਲ ਮਿਲੇਗਾ, ਐਸੇ ਤਾਂ ਮਿਲਣ ਵਾਲਾ ਨਹੀਂ ਹੈ। ਅਬ ਵਿਪਰੀਤ ਭਾਵਨਾ ਕਾ ਸਰੂਪ ਔਰ ਉਸਕੀ ਨਿਵਿਰਤੀ ਕਾ ਉਪਾਅ ਦਿਖਾਏ। ਇਹ ਦੱਸਤਾ ਉਹਨੇ ਸਰਵਣ, ਵੀ ਇੱਥੇ ਤੁਹਾਨੂੰ ਦੋ ਅਧਿਆਇਆਂ ਦਾ ਸਰਵਣ ਦੱਸ ਦਿੱਤਾ, ਠੀਕ ਹੈ। ਬਹੁ ਜਨਮ ਦ੍ਰਿੜ ਅਭਿਆਸਾਦ ਦੇਹਾਦੀ ਸ਼ਵਾਦੀ ਦੀ ਸ਼ਣਾਤ ਪੁਨਃ ਪੁਨਃ ਰੁਦਿਤਵਮ ਜਗਤ ਸਤਿਯ ਸਤਿਯਤਵ ਦੀਰਪੀ। ਦੇਖੋ ਕੀ ਕਹਿ ਰਿਹਾ, ਬਹੁ ਜਨਮ ਅਭਿਆਸਾਤ, ਅਭਿਆਸਾਤ ਇਹ ਸਾਤਵੀਂ ਵਿਭਗਤੀ ਲੱਗੀ ਹੈ ਵਿਆਕਰਨ ਜਿਹੜੀ ਹੈ ਨਾ। ਆਪਾਂ ਕੋਈ ਸੰਸਕ੍ਰਿਤ ਦਾ ਸਲੋਕ ਲਗਾਵਾਂਗੇ ਤੇ ਜਿੰਨਾ ਚਿਰ ਵਿਆਕਰਨ ਦਾ ਗਿਆਨ ਨਹੀਂ ਅਰਥ ਨਹੀਂ ਲੱਗੇਗਾ। ਜਾਂ ਜੋ 12 ਜੋਜਨ ਸ਼ਤਲ ਚਲੇ ਦੇਹੀ ਗਿਰਜਨ ਖਾਈ, ਗਿਰਜਨ ਉਹ ਬਹੁ ਵਚਨ ਹੈ, ਗਿਰਜਨ ਨਾ ਖਾਈ ਇਹ ਅਰਥ ਨਹੀਂ ਉਹਦਾ। ਕਈ ਅਰਥ ਕਰਦੇ ਆ ਉਹਦਾ, ਦੇਹੀ ਗਿਰਜਾ ਨਾ ਖਾਈ, ਉਹਦੀ ਬੱਜਰ ਦੀ ਦੇਹ ਹੋ ਗਈ ਸੀ ਇਸ ਵਾਸਤੇ ਗਿਰਜਾ ਨੇ ਵੀ ਨਹੀਂ ਉਹ ਖਾਧੀ, ਇਹ ਅਰਥ ਨਹੀਂ ਹੈ। ਦੇਹੀ ਗਿਰਜ ਨਾ ਖਾਈ ਬਹੁ ਵਚਨ ਆ, ਗਿਰਜਨ ਗਿਰਜਨ ਜਾਂ ਹਰੀਜਨ ਜਨ ਕਹਿ ਦਿੰਦੇ, ਹਰੀਜਨ ਦਾ ਅਸਲੀ ਅਰਥ ਜਿਹੜਾ ਆਪਾਂ ਲਾਉਂਦੇ ਉਹ ਨਹੀਂ ਹੈ, ਅਸਲੀ ਅਰਥ ਹਰੀ ਮਾਣੇ ਭਗਵਾਨ, ਤੇ ਉਹਦਾ ਜਨਮ ਹੈ ਨਾ ਉਹਦਾ ਭਗਤ। ਸਾਧੂ ਇੱਕ ਦੂਸਰੇ ਨੂੰ ਮਿਲਦੇ ਆ ਤੇ ਇਹ ਥੋੜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਜਾਂ ਨਮਸਤੇ ਜੀ, ਨਾ ਨਮੋ ਨਾਰਾਇਣ ਆਇਆ ਏਦਾਂ ਕਹਾਂਗੇ ਇੱਕ ਦੂਸਰੇ, ਜੋ ਸਾਧੂ ਸਾਧੂ ਮਿਲਣਗੇ ਨਮੋ ਨਾਰਾਇਣ ਆਇਆ, ਇਹਦਾ ਅਰਥ ਕੀ ਹੋਇਆ? ਨਮੋ ਨਾਰਾਇਣ ਆਇਆ। ਇਹ ਚਤੁਰਥੀ ਵਿਭਗਤੀ ਲੱਗੀ ਹੈ ਕਿ ਭਗਵਾਨ ਨਾਰਾਇਣ ਕੇ ਲਈ ਨਮਸਕਾਰ ਹੈ। ਤੇ ਜੇ ਇੱਕ ਦੂਸਰੇ ਨੂੰ ਨਹੀਂ ਕਰੋਗੇ ਤੇ ਕੀ ਹੋ ਗਿਆ? ਇੱਕ ਵਾਰੀ ਨਾਮ ਤੇ ਜੇਤੇ ਆਇਆ ਭਗਵਾਨ ਦਾ, ਹੈ ਨਾ? ਇੱਕ ਵਾਰੀ ਤੇ ਭਗਵਾਨ ਦਾ ਨਾਮ ਚੇਤੇ ਆਇਆ, ਉਹ ਇੱਕ ਦੂਸਰੇ ਨੂੰ ਸਮਝ ਕੀ ਰਹੇ ਆ? ਉਹ ਵੀ ਨਾਰਾਇਣ ਸਮਝ ਰਿਹਾ, ਉਹ ਵੀ ਨਾਰਾਇਣ ਸਮਝ ਰਿਹਾ। ਹਾਂਜੀ, ਵਿਵਹਾਰ ਦੇ ਵਿੱਚ ਸਭ ਨਾ ਕਰੀਏ ਨਾ, ਅੱਛਾ ਵੀ ਨਹੀਂ ਲੱਗਦਾ। ਹੁਣ ਇੱਕ ਬੰਦਾ ਝੁਕਦਾ ਰਹੇ, ਦੂਸਰਾ ਆ ਕੇ ਖੜਾ ਰਹੇ, ਸੋਹਣਾ ਲੱਗੇਗਾ? ਨਹੀਂ ਲੱਗਦਾ ਨਾ। ਸੁਭਾਵਿਕ ਹੀ ਕਰਨਾ ਚਾਹੀਦਾ, ਕਰਨਾ ਪਵੇਗਾ ਨਹੀਂ, ਕਰਨਾ ਚਾਹੀਦਾ। ਹੁਣ ਮੈਂ ਇੱਥੇ ਬੈਠਾ, ਆਪਾਂ ਜਿੱਦਾਂ ਆਏ ਸੰਤ ਬੈਠੇ ਸੀ, ਕਿਹੜਾ ਬੁੱਢਾ ਸਰੀਰ ਆ ਉੱਠ ਕੇ ਖੜੇ ਹੋ ਗਏ ਤੇ ਕੀ ਆ ਆਦਰੀ ਹੈ ਨਾ ਵੀ ਖੜੇ ਹੁੰਦੇ ਤਾਂ ਵੀ ਕੀ ਸੀ ਸੰਤ ਪਤਾ ਕੁਝ ਫਿਰਦਾ ਹੈ, ਚਲੋ ਕੋਈ ਗੱਲ ਨੀ, ਪਰ ਉਹ ਫਿਰ ਵੀ ਖੜੇ ਹੋ ਗਏ। ਮਨ ਦੀ ਭਾਵਨਾ ਹੈ ਨਾ ਇਹ। ਤੇ ਅਬ ਕੀ ਬਣ ਗਿਆ? ਆ ਕਹਿ ਰਿਹਾ ਬਹੁ ਜਨਮ ਦ੍ਰਿੜ ਅਭਿਆਸਾਤ, ਬਹੁਤ ਜਨਮਾਂ ਦਾ ਜਿਹੜਾ ਦ੍ਰਿੜ ਅਭਿਆਸ, ਮੈਨੇ ਅਭਿਆਸ ਕਰਦਿਆਂ ਕਰਦਿਆਂ ਜਿਹੜਾ ਪੱਕਾ ਹੋ ਗਿਆ ਉਹਨੂੰ ਕਹੋਗੇ ਦ੍ਰਿੜ। ਅਭਿਆਸ ਕਰਦਿਆਂ ਕਰਦਿਆਂ ਜਿਹੜਾ ਅਭਿਆਸ ਪੱਕਾ ਹੋ ਜੇ ਉਹਨੂੰ ਕਹਿੰਦੇ ਦ੍ਰਿੜ। ਫਿਰ ਇੱਕ ਜਨਮ ਦੀ ਗੱਲ ਹੈ, ਬਹੁ ਨਾਮ, ਦੇਖੋ ਬਹੁ ਨਾਮ ਜਨਮੰਤੇ ਗਿਆਨਵਾਨ ਪ੍ਰਪਦਿਤੇ, ਬਹੁਤ ਜਨਮਾਂ ਦੇ ਅੰਤ ਦੇ ਵਿੱਚ ਕੋਈ ਗਿਆਨ ਨੂੰ ਪ੍ਰਾਪਤ ਹੁੰਦਾ ਹੈ। ਗੀਤਾ ਦੇ ਵਿੱਚ ਹੈ ਬਹੁ ਨਾਮ ਜਨਮਨ ਤੇ ਗਿਆਨਵਾਨ ਪ੍ਰਪਦਿਤੇ, ਬਹੁਤ ਜਨਮਾਂ ਦੇ ਆਖਿਰ ਦੇ ਵਿੱਚ। ਐਸੇ ਕਿਉਂ ਕਹਾ ਵੀ? ਉਹ ਕਹਿੰਦੇ ਆ ਕਰਤ ਕਰਤ ਅਭਿਆਸ, ਅਭਿਆਸ ਕਰਦਿਆਂ ਕਰਦਿਆਂ ਇਧਰੋਂ ਅਭਿਆਸ ਵੱਧਦਾ ਜਾਏਗਾ ਤੇ ਉਧਰੋਂ ਪਾਪ ਕਰਮ ਘੱਟਦੇ ਜਾਣਗੇ, ਤਾਂ ਇਹ ਗੱਲ ਬਣੇਗੀ। ਅਭਿਆਸ ਵੱਧਦਾ ਜਾਏਗਾ ਤੇ ਪਾਪ ਕਰਮ ਘਟਦੇ ਜਾਣਗੇ, ਤੇ ਜਦੋਂ ਪਾਪ ਕਰਮ ਘਟ ਗਏ ਬਿਲਕੁਲ ਸਮਾਪਤ ਹੋ ਗਏ, ਇਧਰੋਂ ਪੁੰਨ ਕਰਮ ਵੜ ਗਏ, ਨਾ ਪੁੰਨ ਰਹੇ ਨਾ ਪਾਪ ਰਹੇ, ਤੇ ਫਿਰ ਕੀ ਹੋ ਜਾਏਗਾ? ਤਦ ਗਿਆਨ ਹੋਗਾ। ਹੱਥ ਕੜੀ ਸੋਨੇ ਦੀ ਹੋਵੇ ਚਾਹੇ ਲੋਹੇ ਦੀ ਹੋਵੇ, ਉਹਨੇ ਤੇ ਬੰਨਣ ਨੀ ਕਰਨਾ। ਮੱਝ ਨੂੰ ਸੰਗਲ ਪਾ ਦਿਓ ਤੁਸੀਂ ਸੋਨੇ ਦਾ, ਉਹਨੂੰ ਵਿਚਾਰੀ ਨੂੰ ਕੀ ਲਾਭ? ਉਹ ਤੇ ਪਹਿਲਾਂ ਜਿੱਦਾਂ ਬੱਧੀ ਸੀ ਓਦਾਂ ਫਿਰ ਬੱਧੀ ਪਈ ਆ, ਜਿੱਦਾਂ ਪਹਿਲਾਂ ਬੱਧੀ ਸੀ ਓਦਾਂ ਹੀ ਬੱਧੀ। ਉਹਨੂੰ ਸੋਨੇ ਦਾ ਪਾਦਾ ਭਾਵੇਂ ਚਾਂਦੀ ਦਾ ਪਾਦਾ, ਬੰਨਣ ਤੇ ਉਹੀ ਆ। ਆਖਦੇ ਇਹੀ ਬੰਦੇ ਦਾ ਹਾਲ ਹੈ, ਚਾਹੇ ਪੁੰਨ ਕਰਮ ਕਰੋ ਚਾਹੇ ਪਾਪ ਕਰੋ, ਪੁੰਨ ਕਰਮ ਜਿਹੜੇ ਆ ਉਹ ਸੋਨੇ ਦੀ ਹੱਥਕੜੀ ਲਾ ਲਗਾ ਲਓ, ਉਹ ਜਿਹੜੇ ਪਾਪ ਕਰਮ ਲੋਹੇ ਦੀ ਹੱਥਕੜੀ ਹੱਥ ਬੰਨਣੀ ਆ। ਮਤਲਬ ਜਨਮ ਮਰਨ ਤੇ ਪੁੰਨ ਕਰਮ ਨੂੰ ਭੋਗਣ ਵਾਸਤੇ ਵੀ ਆਉਣਾ ਪਊਗਾ ਤੇ ਪਾਪ ਕਰਮ ਨੂੰ ਭੋਗਣ ਵਾਸਤੇ ਵੀ ਜਨਮ ਲੈਣਾ ਪਊਗਾ, ਤੇ ਫਿਰ ਜਨਮ ਮਰਨ ਤੇ ਛੁੱਟਿਆ ਹੀ ਨਾ, ਤੇ ਫਿਰ ਪਾਪ ਕਰਮ ਤੇ ਪੁੰਨ ਕਰਮ ਦਾ ਕੀ ਫਾਇਦਾ ਹੋਇਆ? ਇਸ ਵਾਸਤੇ ਇਹਨਾਂ ਦੋਨਾਂ ਨੂੰ ਛੱਡੋ, ਜਦੋਂ ਦੋਨੋਂ ਛੁੱਟਣਗੇ ਤਾਂ ਗੱਲ ਬਣੇਗੀ। ਤਾਂ ਹੀ ਕਿਹਾ ਬਹੁ ਨਾਮ ਜਨਮਨ ਤੇ ਗਿਆਨਮਾਨ ਪ੍ਰਪਦਿਤੇ, ਬਹੁਤ ਜਨਮਾਂ ਦੇ ਅੰਤ ਦੇ ਵਿੱਚ ਜਦੋਂ ਨਾ ਪਾਪ ਰਹਿੰਦੇ ਆ ਨਾ ਪੁੰਨ ਰਹਿੰਦੇ ਆ, ਫਿਰ ਗਿਆਨ ਹੁੰਦਾ। ਫਿਰ ਇਹ ਵੀ ਕੀ ਕਹਿ ਰਹੇ? ਬਹੁ ਜਨਮ ਦਿਲ ਅਭਿਆਸਾਤ, ਬਹੁਤ ਜਨਮਾਂ ਦੇ ਕਰਦਿਆਂ ਕਰਦਿਆਂ ਅਭਿਆਸ ਜਦੋਂ ਪੱਕ ਜਾਂਦਾ ਹੈ, ਫਿਰ ਦੇਹਾਦੀ ਛੂ ਆਤਮ ਦੀਹੀ ਸ਼ਨਾਤਨ, ਕਿ ਬਹੁ ਜਨਮ ਦ੍ਰਿੜ ਅਭਿਆਸਾਤ, ਬਹੁਤ ਜਨਮ ਕੇ ਦ੍ਰਿੜ ਅਭਿਆਸ ਕੇ ਕਾਰਨ ਬਣਿਆ। ਜਨਮਾਂ ਦਾ ਅਭਿਆਸ ਕੀਤਾ, ਇਹ ਮੰਨ ਲਓ ਕਿਸੇ ਨੇ 10 ਸਾਲ ਜਾਂ 15 ਸਾਲ ਆਪਣਾ ਜਪ ਕੀਤਾ ਹੋਏ, ਤਪੱਸਿਆ ਕੀਤੀ ਹੋਏ, ਤੇ ਉਹਨੂੰ ਬ੍ਰਹਮ ਦੇ ਬ੍ਰਹਮਾਕਾਰ ਬਿਰਤੀ ਨਹੀਂ ਬਣੀ, ਕਿਸੇ ਪ੍ਰਤੀਬੰਧ ਦੇ ਕਾਰਨ ਭਗਵਾਨ ਦੀ ਪ੍ਰਾਪਤੀ ਨਹੀਂ ਹੋਈ, ਉਹ ਮਰ ਗਿਆ। ਤੇ ਕੀ ਹੋਇਆ? ਉਹ ਜਿਹੜਾ 10 ਸਾਲ ਉਹਦੇ ਗਏ ਕੀਤੀ ਸੀ ਉਹਨੇ ਤਪੱਸਿਆ, ਉਹ ਕਿੱਧਰ ਗਈ? ਉਹ ਸਮਾਪਤ ਹੋ ਗਈ। ਸਮਾਪਤ ਹੋਣ ਵਾਲੀ ਚੀਜ਼ ਜਦੋਂ ਪਾਪ ਪੁੰਨ, ਪਾਪ ਨਹੀਂ ਸਮਾਪਤ ਹੋ ਸਕਦੇ ਤੇ ਪੁੰਨ ਕਰਮ ਕਿੱਥੋਂ ਸਮਾਪਤ ਹੋ ਜਾਣਗੇ? ਬਈ ਜਿਹੜੇ ਪਾਪ ਕੀਤੇ ਆ ਉਹ ਦੂਸਰੇ ਜਨਮ ਚ ਫਲ ਦਿੰਦੇ ਕਿ ਨਹੀਂ? ਤੇ ਜਿਹੜੇ ਪੁੰਨ ਕਰਮ ਉਹ ਨਹੀਂ ਦੇਣਗੇ, ਉਹ ਪਈ ਰਹੇਗੀ। ਫਿਰ ਦੂਸਰਾ ਜਨਮ ਆਏਗਾ, ਦੂਸਰਾ ਜਨਮ ਲਿਆ ਤਾਂ ਉਹ ਜਿੱਥੋਂ ਛੱਡਿਆ ਹੈ ਨਾ ਉੱਥੋਂ ਫਿਰ ਚੱਲੇਗਾ। ਤੇ ਇੱਦਾਂ ਕਰਦਿਆਂ ਕਰਦਿਆਂ ਦ੍ਰਿੜ ਅਭਿਆਸ ਹੋ ਗਿਆ। ਜੇ ਇੱਕ ਜਨਮ ਚ 2 ਸਾਲ ਲਾਏ ਆ, ਦੂਸਰੇ ਚ 8 ਲੱਗਣਗੇ, तीसरे च इदा करद्या करद्या तो फिर दूसरा ये भी गल है पुन कर्म करने वाले कभी टेढ़िया मेढ़िया जूनों च नहीं जाना पाएगा ये भी सोच लेना मिलता ही रहेगा ताई गल बनेगी भी बार बार मौका मिलेगा हूँ मान लो ता बच्चा है कोई उन्हें कोई कर दिता गलत काम एक थप्पड़ मारिया दोबारा ना करी तो फिर नहीं करेगा यही हाल है जो देख लेता एक जन्म मेरा व्यर्थ चल गया फिर वो थप्पड़ बच गया फिर दूसरा जन्म मिलेगा वो फिर उस ज्यादा जोर लाएगा एक मौका नहीं आते एक मौका मैं दे हूँ फिर तेन गलती कोई शिकायत का मौका नहीं मिलेगा एक एक अवसर मैं दे यही है ये पौड़ी तो जो मर चुकी इस पौड़ी तो जरा चुक गया सनमो जन्म मरण के दुख में पै गया
जन्मों में मैं
बहुत जन्म के दृढ़ अभ्यास के कारण अतीत अंत जन्मों में मैं मनुष्य हूँ इत्यादि देह आत्मा बुद्धि तथा मैं अंध हूँ शुदा पिपासा वाला हूँ देखो शुदा पिपासा शुदा मैंने भुख भुख प्यास के दे धर्म ना प्राणा दे धर्म है शरीर दे धर्म नहीं ये प्राण दे धर्म है केड़े शुदा पिपासा और अंध अंधापन के धर्म है अख का अख जी गड़बड़ होगी अन्ना हो शरीर तो चलता फिरता रहो शरीर थोड़ी कमजोरी आ जाऊगी ये सारे के धर्म है अतीत जन्मों में मैं मनुष्य हूं पहले जन्म जेड़े उस की करता रहा मैं मनुष्य हूं इत्यादि देह आत्मा बुद्धि देह में आत्मा बुद्धि देह नु अपना स्वरूप समझ लेना तथा मैं अंध हूं मैं अंधा हूं शुदा पिपासा वाला हूं इस प्रकार इंद्रियों में आत्म बुद्धि के पुनः पुनः देखो केदे विच प्रधान जी इस प्रकार इंद्रियों में आत्म बुद्धि के इंद्रियों में कभी आत्मा बुद्धि कर लेनी कभी शरीर में आत्मा बुद्धि हो जानी कभी मैं शरीर हूं कभी मैं अंधा हूं मैं अंधा हूं मतलब की हो गया अपने आप अख समझ लिया मैं भोला हूं अपने आप अपना स्वरूप कन्न समझ लिया मैं लंगड़ा हूं अपने आप लत समझ बैठा कभी लत समझ लेंदा कभी अख कभी कहता मेरा शरीर आज बहुत दुख रहा मेरा शरीर आज टुट भज रहा इदा भी कह दें कभी कभी शरीर कह दिया तो फिर कभी कभी कहता मैं गया से कभी कभी शरीर में मैं कह दिया कभी मेरा कह दिता ठीक है ना तो फिर की बनया इंद्रियों में आत्म बुद्धि के पुनः पुनः अभ्यास जनित संस्कार से इंद्रिया दे विच शरीर दे विच आत्म बुद्धि जेडे संस्कार है बारंबार करते हैं अपा देहादिशु देहादि अनात्म पदार्थों में देख लो देह नू की कह दिता अनात्म पदार्थ कह दिता अनात्म पदार्थ में आत्म दी ही आत्म बुद्धि रूप मिथ्या ज्ञान ये केड़ा ज्ञान हो गया मिथ्या ज्ञान क्षणात एकदम ही पुनः पुनः बारंबार उदेती उत्पन्न होता है इति उत्पन्न होता है एवं इसी प्रकार जगत सत्व भी अपि जगत में सत्व की बुद्धि भी अर्थात पूर्व जन्म में जगत सत्य है इस प्रकार जो बारंबार बुद्धि उत्पन्न हुई है उसके संस्कार से वर्तमान में भी जगत सत्य है ऐसी बुद्धि भी पुनः पुनः उत्पन्न होगी हो जाती है अंदर जेड़े जेड़े संस्कार अंदर पे है ऐसे ऐसे ही पुनः पुनः दोबारा दोबारा उन्होंने उत्पन्न कर दे रहे हैं जे संस्कार पे देह आत्मा दे ते देह आत्मा दे विच आत्म बुद्धि हो जाएगी ते जे पे आत्मा दे मैं ब्रह्म हूं मैं ब्रह्म हूं तो फिर वो चलेगा मतलब कहने का तात्पर्य की होया ਜਿੱਦਾਂ ਤੁਸੀਂ ਮੋਬਾਈਲ ਦੇ ਵਿੱਚ ਮੈਮਰੀ ਭਰਾ ਲੈਂਦੇ ਜੇ, ਸ਼ਬਦ ਭਰਾ ਲੈਂਦੇ ਜੇ, ਜਾਂ ਗੰਦੇ ਗੰਦੇ ਗਾਣੇ ਭਰਾ ਲੈਂਦੇ ਜੇ, ਤੇ ਜਦੋਂ ਸੁਣੋਗੇ ਉਹਨੂੰ ਲਗਾਓਗੇ ਤੇ ਕਿੱਦਾਂ ਦੇ ਨਿਕਲਣਗੇ? ਜਿੱਦਾਂ ਦਾ ਭਰਿਆ ਹੋਊ ਉਹੀ ਸੁਣਿਆ ਜਾਊਗਾ, ਉਹੀ ਚੱਲਣਗੇ। ਇਹੀ ਹਾਲ ਬੁੱਧੀ ਦਾ ਹੈ, ਬੁੱਧੀ ਵੀ ਮੈਮਰੀ ਹੈ। ਜਿਹੜੀ ਜਿਹੜੀ ਉਹ ਮੈਮਰੀ ਨਾ ਹੋਵੇ ਤੇ ਤੁਸੀਂ ਜਿਹੜੇ ਬਚਪਨ ਚ ਕੰਮ ਕੀਤੇ ਕਿਤੇ ਹੁਣ ਯਾਦ ਨਹੀਂ, ਇਹ ਬੰਦਾ ਸਾਡੇ ਨਾਲ ਪੜ੍ਹਦਾ ਹੁੰਦਾ ਸੀ, ਆਪਾਂ ਇੱਦਾਂ ਕਹਿ ਦਿੰਦੇ ਕੋਈ ਬੰਦਾ ਮਿਲਿਆ ਲੈ ਮੇਰਾ ਕਲਾਸ ਫੈਲੋ ਸੀ। ਇਹਦਾ ਅਰਥ ਕੀ ਹੋਇਆ ਵੀ ਜਦੋਂ ਤੁਸੀਂ ਪੜ੍ਹਦੇ ਸੀ ਉਦੋਂ ਦੀ ਰਿਕਾਰਡਿੰਗ ਤੁਹਾਡੀ ਬੁੱਧੀ 'ਚ ਬੈਠੀ ਹੈ, ਬੈਠੀ ਹੈ ਨਾ। ਤੇ ਜਦੋਂ ਆਪਾਂ ਜੀਵ ਮਰ ਗਿਆ ਸਾਰੀ ਜਿਹੜੀ ਉਹਦੀ ਸੰਸਕਾਰ ਸੀ ਬੁੱਧੀ ਦੇ ਵਿੱਚ ਬੈਠੇ ਹੈ, ਠੀਕ ਹੈ। ਉਹ ਬੁੱਧੀ ਦੇ ਵਿੱਚ ਜਿਹੜੇ ਸੰਸਕਾਰ ਬੈਠੇ ਹੈ ਉਹ ਜਦੋਂ ਮਰ ਗਿਆ ਦੂਸਰਾ ਜਨਮ ਲਿਆ ਉਹ ਸੰਸਕਾਰ ਉਹੀ ਆਉਣਗੇ, ਕਿਉਂਕਿ ਸੂਖਸ਼ਮ ਸਰੀਰ ਨਹੀਂ ਬਦਲਦਾ, ਸਥੂਲ ਬਦਲਦਾ ਹੈ, ਸੂਖਸ਼ਮ ਉਹੀ ਰਹੇਗਾ, ਉਹੀ ਇੰਦਰੀਆਂ ਰਹਿਣਗੀਆਂ ਉਹੀ। ਤੇ ਫਿਰ ਤੁਸੀਂ ਇਹ ਦੱਸੋ ਵੀ ਮੰਨ ਲਓ ਕੋਈ ਬੰਦਾ ਪੂਰਨ ਮਰ ਗਿਆ, ਜਦੋਂ ਉਹ ਮਰਿਆ ਉਦੋਂ ਆਉਂਦਾ ਸੀ ਤੇ ਦੂਸਰਾ ਜਨਮ ਮਿਲਿਆ, ਉਦੋਂ ਤਾਂ ਨਹੀਂ ਆਉਂਦਾ, ਹੁਣ ਉਹਨੂੰ ਵੀ ਅੱਖਾਂ ਠੀਕ ਕਿੱਥੋਂ ਹੋ ਗਈਆਂ? ਫਿਰ ਜਦੋਂ ਮਰਿਆ ਉਦੋਂ ਬੋਲਾ ਸੀ, ਦੂਸਰਾ ਜਨਮ ਉਹਨੂੰ ਮਿਲ ਗਿਆ ਉਦੋਂ ਬੋਲਾ ਨਹੀਂ, ਉਹ ਫਿਰ ਕੀ ਹੋਇਆ? ਨਾ ਨਾ ਕਰਮ ਨਹੀਂ, ਫਾਜੀ ਖਰਾਬ ਹੁੰਦੀ ਆ, ਇੰਦਰੀਆਂ ਨਹੀਂ, ਉਹ ਨਹੀਂ ਖਰਾਬ ਹੁੰਦੀ। ਹੁਣ ਤੁਸੀਂ ਦੇਖਿਆ ਹੋਊਗਾ ਅੰਦਰ ਅੱਖ ਦੇ ਵਿੱਚ ਸ਼ੀਸ਼ਾ ਲਾ ਦਿੰਦੇ, ਇੱਕ ਲੈਂਜ ਲਾ ਦਿੰਦੇ ਆ ਤੇ ਪੂਰਾ ਦਿਖਾਈ ਦਿੰਦਾ। ਇਹਦਾ ਅਰਥ ਕੀ ਹੋਇਆ? ਉਪਾਧੀ ਨੂੰ ਠੀਕ ਕੀਤਾ ਨਾ, ਪਿੱਛੇ ਤੇ ਪ੍ਰਕਾਸ਼ ਸੀਗਾ, ਹੁਣ ਆ ਚਸ਼ਮੇ ਨੇ ਕੀ ਕੀਤਾ? ਪਿੱਛੇ ਤੇ ਪ੍ਰਕਾਸ਼ ਦੀ ਕਮੀ ਨਹੀਂ ਹੈ ਨਾ, ਪਿੱਛੇ ਤੋਂ ਪ੍ਰਕਾਸ਼ ਪੂਰਾ ਆ ਗਏ, ਜਿਹੜੇ ਉਹਦੇ ਸੂਖਸ਼ਮ ਸੂਖਸ਼ਮ ਪੜਦੇ ਹੋਤੇ ਅੱਖ ਦੇ ਅੱਗੇ ਉਹ ਆ ਜਾਂਦੇ ਝਿੱਲੀ ਜੀ, ਤੁਸੀਂ ਕਮਜ਼ੋਰ ਕਰ। ਇਹਦਾ ਅਰਥ ਕੀ ਹੋਇਆ? ਸੂਖਸ਼ਮ ਸਰੀਰ ਚ ਨਾ ਕੋਈ ਨੁਕਸ ਪੈਂਦਾ ਨਾ ਉਹ ਮਰਦਾ ਜੀ, ਤੇ ਮਰਦਾ ਕਿਹੜਾ? ਨੁਕਸ ਕਿਹਦੇ ਚ ਪੈਂਦਾ? ਇਹ ਸਥੂਲ ਸਰੀਰ ਚ ਨੁਕਸ ਪੈਂਦੇ ਆ, ਇਹੋ ਹੀ ਮਰਦਾ, ਔਰ ਗੱਲ ਕੋਈ ਨਹੀਂ। ਤੇ ਜਿੰਨਾ ਚਿਰ ਇਹ ਨਹੀਂ ਮਰਦਾ ਸਥੂਲ, ਉਹਨਾਂ ਚਿਰ ਬੰਦਾ ਕਹਿੰਦਾ ਮੈਂ ਜੀਨਾ, ਤੇ ਜਿੰਨਾ ਚਿਰ ਸੂਖਸ਼ਮ ਔਰ ਕਾਰਨ ਨਹੀਂ ਮਰਦੇ ਉਹਨਾਂ ਚਿਰ ਮੁਕਤ ਨਹੀਂ ਹੋ ਸਕਦਾ। ਇਹ ਸਾਹਿਬ
ਉਹਨਾਂ ਦੀ ਮੁਕਤੀ ਜ਼ਰੂਰੀ ਹੈ।
ਉਹ ਹੁਣ ਜਿੰਨਾ ਚਿਰ ਬੀਜ ਆ ਬਈ, ਬੀਜ ਪਿਆ ਹੈ, ਉਹ ਮੌਕਾ ਲੱਗੇਗਾ ਤਾਂ ਉਹ ਨਿਕਲ ਆਏਗਾ। ਧੁੱਪੇ ਰੱਖ ਦੋ, ਠੀਕ ਹੈ ਰੱਖੀ ਰੱਖੋ, ਜਦੋਂ ਕਿਤੇ ਉਹਨੂੰ ਪਾਣੀ ਦਾ ਸੰਯੋਗ ਹੋ ਗਿਆ ਉਹ ਹਰਾ ਹੋ ਜਾਊਗਾ। ਕੋਈ ਸਾਲ ਬਾਅਦ ਹੁੰਦਾ, ਕੋਈ ਦੋ ਦੋ ਸਾਲ ਬਾਅਦ ਹੁੰਦਾ। ਵੀ ਹੁਣ ਤੁਸੀਂ ਕਣਕ ਇੱਕ ਵਾਰ ਬੀਜੀ, ਉਹ ਚ ਗੁੱਲੀ ਡੰਡਾ ਨਿਕਲ ਆਇਆ, ਤੁਸੀਂ ਗੁੱਲੀ ਡੰਡੇ ਨੂੰ ਕੱਚੇ ਨੂੰ ਵੱਢ ਲਓ ਜਾਂ ਸਪਰੇਅ ਕਰ ਦਿੰਦੇ, ਕੱਚਾ ਹੀ ਨਸ਼ਟ ਹੋ ਜਾਂਦਾ, ਦੁਬਾਰਾ ਫਿਰ ਕਿੱਥੋਂ ਆ ਜਾਂਦਾ? ਪਿਛਲੇ ਸਾਲ ਦੇ ਪਏ, ਇਹਦਾ ਮਤਲਬ ਕੀ ਹੋਇਆ? ਸਾਰੇ ਨਹੀਂ ਨਿਕਲਦੇ, ਉਹਨਾਂ ਦਾ ਜਦੋਂ ਜਦੋਂ ਟਾਈਮ ਆਊਗਾ ਉਦੋਂ ਉਦੋਂ ਨਿਕਲਣਗੇ। ਇਹੀ ਹਾਲ ਕਰਮਾਂ ਦਾ ਜੀ, ਕਰਮ ਸਾਰੇ ਇੱਕਦਮ ਨਹੀਂ ਸਾਹਮਣੇ ਨਹੀਂ ਆ ਜਾਂਦੇ ਤੁਹਾਡੇ, ਵੀ ਆਹ ਚੱਕ ਵੀ ਭੋਗ ਲੈ। ਉਹ ਜਿਹੜੇ ਜਿਹੜੇ ਕਰਮ ਫਲ ਦੇਣ ਨੂੰ ਸਨਮੁਖ ਹੁੰਦੇ ਉਹ ਸਾਹਮਣੇ ਆਉਂਦੇ ਆ, ਕਦੀ ਦੁੱਖ ਆ ਗਿਆ, ਕਦੀ ਪਾਪ ਕਰਮ ਆ ਗਿਆ ਤੇ ਦੁੱਖ ਭੋਗ ਲਿਆ, ਕਦੀ ਪੁੰਨ ਕਰਮ ਆ ਗਿਆ ਸੁੱਖ ਭੋਗ ਲਿਆ। ਇਹ ਹਿਸਾਬ ਲਾ ਲਓ ਤੁਸੀਂ, ਵਿਪਰੀਤ ਭਾਵਨਾ ਕਾ ਲਕਸ਼ਣ। ਅਬ ਇਹੀ ਹੈ ਨਾ, ਐਸੀ ਸ਼ੰਕਾ ਕੇ ਉੱਤਰ ਮੈਂ ਵਿਪਰੀਤ ਭਾਵਨਾ ਕਾ ਲਕਸ਼ਣ, ਵਿਪਰੀਤ ਭਾਵਨਾ ਮੈਨੇ ਉਲਟੀ ਭਾਵਨਾ, ਮੈਂ ਕੌਣ ਹੂੰ? ਆਤਮਾ ਤੇ ਮੇਰੀ ਭਾਵਨਾ ਕਿੱਧਰ ਆ ਗਈ? ਮੈਂ ਸਰੀਰ ਹੂੰ, ਮੈਂ ਇੰਦਰੀਆਂ ਹੂੰ, ਮੈਂ ਅੱਖ ਹੂੰ, ਮੈਂ ਕੰਨ ਹੂੰ, ਤੇ ਕਿਹੜੀ ਹੋ ਗਈ ਹੈ? ਉਲਟ ਭਾਵਨਾ, ਵਿਪਰੀਤ ਭਾਵਨਾ, ਠੀਕ ਹੈ ਨਾ। ਵਿਪਰੀਤ ਭਾਵਨਾ ਦੇ ਗਠਨ ਮੇ ਇਹੀ ਹੈ। ਵਿਆਖਿਆ ਵੀ ਹੋ ਗਈ, ਜਗਤ ਮੈਂ ਐਸੀ ਬੁੱਧੀ ਪੁਨਾ ਪੁਨਾ ਉਤਪੰਨ ਹੋ ਹੀ ਜਾਤੀ ਹੈ, ਠੀਕ ਹੈ। ਅਬ ਚਲੋ, ਵਿਪਰੀਤ ਵਿਪਰੀਤਾ ਭਾਵ ਅਨੇਕ ਦਾ ਮੇਕਾ ਅਗਰ ਅਗਰਿਆਤ ਸਾ ਨਿਵਰਤਤੀ। ਦੇਖੋ ਵਿਪਰੀਤ ਭਾਵਨਾ ਕੈਸੀ ਹੈ? ਅਨੇਕ ਪ੍ਰਕਾਰ ਦੀ, ਇੱਕ ਪ੍ਰਕਾਰ ਦੀ ਨਹੀਂ ਹੈ। तत्वोपदेशात प्रागेव, तत्वोपदेश प्राग मैंने पहले, तत्वोपदेश जो नहीं हुआ उस तो पहला भी गल कर रहे हैं, भावती एतद उपासनात इयम विपरीत भावना, यही विपरीत भावना का स्वरूप है, केड़ा सा एकाग्रात निवर्तते, वह विपरीत भावना एकाग्रता से निवृत्त होती है। विपरीत भावना कदों निवृत्त होगी, क्यों कहते हो चेतनों एकाग्र करो, चेतनों एकाग्र करो, क्यों कहते हैं चेत एकाग्र जो होएगा तो की होएगा, ये जड़ी विपरीत भावना है ना ये दूर हो
जाएगी,
गल बनेगी निवृत्त होएगी, कि मैं अख हूं, मैं कान हूं, मैं नाक हूं, मैं शरीर हूं, ये होगी विपरीत भावना। ते कदों दूर होगी, जो चित एकाग्र होएगा, तो जो चित एकाग्र होएगा ये जी विपरीत भावना है ये नष्ट हो जाएगी, तो केड़ी रह जाएगी सही भावना, तो सही भावना केड़ी है, मैं ब्रह्म हूं, मैं आत्मा हूं, ठीक है ना। एकाग्रता से निवृत्त होती है, एतद जह एकाग्रता तत्वोपदेशात प्रागेव, ब्रह्म उपदेश से पूर्व ही उपासनात भवती, सगुण ब्रह्म की उपासना से हो सकती है। अंदा ये उपदेश जिन्हों होया ब्रह्म दा, जिन्हों नहीं होया वो ये उपासना पहले भी कर सकता है, सगुण ब्रह्म की उपासना। आज तक गुरु ग्रंथ साहब दे विच सगुण और निर्गुण दोनों दसे, सरगुण आप निर्गुण भी उही, जेड़ा सरगुण है वही निर्गुण, जे ये ना समझ लो कि जेड़ा सरगुण है वो निर्गुण नहीं बन सकता, निर्गुण तो सरगुण चाहेगा, भाई निर्गुण तो निरंकार आकार है ना, कड़ा सी श्लोक आप नारायण कला धार जग में करवरे, वो नारायण भगवान जिहड़ा सी आप नारायण कला धार, अपनी कला दे नाल अवतार धारण करके जग में विचरण रहा, निरंकार आकार वो कैसा है, निरंकार जिहदा कोई आकार नहीं निराकार है, तो उसने की किया आकार धारण कर लिया, निराकार ने की किया आकार धारण कर लिया, निराकार आकार ज्योत जग, ये जगत न ज्योति दिखाने वास्ते उन्हें आकार धारण किया, मतलब रस्ता दिखाने वास्ते, ते फिर वही निर्गुण जिहड़ा वो आकार विच आ गया ना, ते फिर यही हाल कह रहे हैं कि जो तुसी मन नू एकाग्र करोगे, बुद्धि नू एकाग्र करोगे, ते वो एकाग्र करन दा तुसी ब्रह्म उपदेश तो पहला भी कर सकते, बाद च भी कर सकते जे, ठीक है ना। चलो आप पूरे कर ही देने, देखो उपासना से चित्त की एकाग्रता होती है, वेद में तीन कांड दसे है ना, कर्म कांड, उपासना कांड और ज्ञान कांड, इन्हां दा की फल है। जदों कोई बंदा किसी गुरु दे पास आया, कोई पुरुष उन्हूं की कहेंगे, वो कहूगा महाराज जी मैं ਤੁਹਾਡਾ ਸ਼ਿਸ਼ ਬਣਨਾ ਚਾਹੁੰਦਾ, ਉਹਨੂੰ ਕੀ ਕਹਿਣਗੇ, ਚੱਲ ਠੀਕ ਹੈ ਬਣ ਜਾ, ਆ ਤੈਨੂੰ ਗੁਰਮੰਤਰ ਦੇ ਦਿੰਦੇ ਤੂੰ ਜਪ ਕਰਿਆ ਕਰ, ਜਾਂ ਉਹਨੂੰ ਸਿੱਧਾ ਕਰਕੇ ਬੈਠ, ਉਹ ਤੂੰ ਉਹਦੇ ਬ੍ਰਹਮ ਹੈ, ਏਦਾਂ ਨਹੀਂ ਹੁੰਦਾ। ਪਹਿਲਾਂ ਉਹ ਆਇਆ ਉਹਨੂੰ ਕੀ ਕਹਿਣਗੇ, ਚੰਗਾ ਫਿਰ ਤੂੰ ਏਦਾਂ ਕਰ ਸੇਵਾ ਸੁਵਾ ਕਰਿਆ ਕਰ, ਸੇਵਾ ਸੁਵਾ ਕਰਿਆ ਕਰ, ਤੇ ਫਿਰ ਤੈਨੂੰ ਦੇਖਾਂਗੇ ਦੱਸਾਂਗੇ, ਚੱਲ ਤੂੰ ਫਿਰ ਉਹ ਝਾੜੂ ਮਾਰ, ਝਾੜੂ ਮਾਰਨ ਲਗਾ ਦੇਣ, ਜੇ ਗਊਆਂ ਹੋਣਗੀਆਂ ਚੱਲ ਉਹ ਕੰਮ ਕਰ ਲੈ, ਗਊਆਂ ਨੇ ਸੰਭਾਲ ਲੈ, ਕਿਉਂਕਿ ਮੋਟੀ ਬੁੱਧੀ ਵਾਲਾ ਨੂੰ ਪਹਿਲਾਂ ਮੋਟੇ ਪਾਸੇ ਲਾ ਦੇਣਗੇ, ਜਦੋਂ ਦੇਖਿਆ ਇਹ ਥੋੜਾ ਸੇਵਾ ਦੇ ਵਿੱਚ ਇਹਦਾ ਮਨ ਲੱਗ ਰਿਹਾ, ਫਿਰ ਉਹਨੂੰ ਕੀ ਕਰਨਗੇ, ਉਹ ਹੋ ਗਿਆ ਕਰਮ ਕਾਂਡ, ਕੰਮ 'ਚ ਲਗਾ ਦਿੱਤਾ, ਫਿਰ ਜਦੋਂ ਦੇਖਿਆ ਥੋੜਾ ਉਹ ਟਿੱਗ ਗਿਆ ਹੈ, ਇਹ ਚਾਹੁੰਦਾ ਹੈ ਕੁਛ, ਫਿਰ ਉਹਨੂੰ ਉਪਾਸਨਾ 'ਚ ਲਾਉਣਗੇ, ਕਿ ਤੂੰ ਹੁਣ ਸੇਵਾ ਕਰਕੇ ਤੇਰਾ ਸੇਵਾ ਪੂਰਨ ਹੋਈ, ਤੂੰ ਹੁਣ ਉਪਾਸਨਾ ਕਰਿਆ ਕਰ, ਉਪਾਸਨਾ ਦਾ ਕਿਆ ਅਰਥ ਹੈ, ਮਨ ਨੂੰ ਰੋਕਣਾ, ਕਿਸੇ ਆਪਾਂ ਗੁਰੂ ਦੀ ਉਪਾਸਨਾ ਕਰ ਰਹੇ ਹਾਂ, ਗੁਰੂ ਨਾਨਕ ਸਾਹਿਬ ਦੀ ਜਾਂ ਗੁਰੂ ਗੋਬਿੰਦ ਸਿੰਘ ਦੀ ਜਾਂ ਭਗਵਾਨ ਸ਼ੰਕਰ ਦੀ ਜਾਂ ਭਗਵਾਨ ਵਿਸ਼ਨੂੰ, ਜੋ ਵੀ ਕਿਸੇ ਦਾ ਇਸ਼ਟ ਦੇਵ ਹੋਵੇ ਉਹਦੀ ਕਰੇਗਾ, ਤੇ ਜੇ ਉਹਦੀ ਤਸਵੀਰ ਰੱਖ ਕੇ ਬੈਠਾ ਤਾਂ ਉਹ ਤਸਵੀਰ ਦੇਖ ਲਈ ਤੇ ਅੱਖਾਂ ਬੰਦ ਕਰ ਲਈਆਂ, ਇਹਦਾ ਅਰਥ ਕੀ ਹੋਇਆ, ਉਹ ਜਿਹੜੀ ਤਸਵੀਰ ਹੈ ਉਹਨੂੰ ਅੰਦਰ ਵਸਾਉਣਾ ਚਾਹ ਰਿਹਾ, ਜਿਹੜੀ ਬਾਹਰ ਉਹਨੇ ਤਸਵੀਰ ਦੇਖੀ ਹੈ ਉਹਨੂੰ ਅੰਦਰ ਵਸਾਉਣਾ ਚਾਹ ਰਿਹਾ ਤਾਂ ਹੀ ਤਾਂ ਅੱਖਾਂ ਬੰਦ ਕੀਤੀਆਂ। ਤੇ ਉਹ ਅੱਖਾਂ ਉਹਦੇ ਕੋਲ ਬੰਦ ਕਰੇਗਾ ਤੇ ਕੀ ਸੋਚੇਗਾ, ਇਹ ਜਿਹੜੀ ਤਸਵੀਰ ਬਾਹਰ ਮੈਂ ਦੇਖੀ ਹੈ ਮੇਰੇ ਅੰਦਰ ਬੈਠੀ ਹੈ, ਤੇ ਉਹਦੇ ਵਿੱਚ ਧਿਆਨ ਲਗਾਏਗਾ ਨਾ। ਤੇ ਧਿਆਨ ਲਗਾਉਣ ਦਾ ਤਾਤਪੁਰ ਕੀ ਹੋਏ, ਬਾਹਰ ਧਿਆਨ ਨਾ ਜਾਵੇ, ਤੇ ਜਦੋਂ ਧਿਆਨ ਇੱਕ ਥਾਂ ਲੱਗੇਗਾ ਤਾਂ ਟਿਕੇਗਾ ਨਾ, ਉਹੀ ਇਕਾਗਰਤਾ ਹੈ। ਤੇ ਇਕਾਗਰਤਾ ਹੋਈ ਤੇ ਫਿਰ ਹੀ ਗੱਲ ਬਣੇਗੀ। ਜਾਪੀ ਵੀ ਉਪਾਸਨਾ ਜਾ ਗਿਆ, ਜਾਪਣਾ ਕੀ ਕਰੋਗੇ ਤੁਸੀਂ, ਮਾਲਾ ਲਈ ਹੈ, ਠੀਕ ਹੈ, ਮਾਲਾ ਲਈ ਆ ਤੇ ਤੁਹਾਨੂੰ ਧਿਆਨ ਕਿੱਥੇ, ਪੂਰੇ ਸੰਸਾਰ ਵਿੱਚ। ਤੇ ਜਦੋਂ ਮਾਲਾ ਲਈ, ਕਮ ਸੇ ਕਮ ਸੰਸਾਰ ਦੇ ਨਾਲ ਧਿਆਨ ਟੁੱਟ ਕੇ ਮਾਲਾ ਦੇ ਵਿੱਚ ਤੇ ਆ ਗਿਆ, ਇੰਨੇ ਥਾਂ 'ਚ ਆ ਗਿਆ, ਤੇ ਫਿਰ ਮਾਲਾ ਤੋਂ ਮਣ ਕੇ ਜਾ ਜਾਏਗਾ, ਮਾਲਾ ਤੋਂ ਇੱਕ ਮਣ ਕੇ ਦਾ ਪੂਰੀ ਮਾਲਾ ਦਾ ਧਿਆਨ ਛੁੱਟਾ, ਇੱਕ ਮਣ ਕੇ 'ਚ ਆ ਗਿਆ, ਇੱਕ ਮਣ ਕੇ 'ਚ ਆ ਕੇ ਟਿਕ ਜਾਏਗਾ, ਇੱਕ ਮਣ ਕੇ ਦੇ ਆ ਕੇ, ਤੇ ਜਦੋਂ ਤੁਸੀਂ ਜਿਹੜਾ ਤੁਸੀਂ ਜਪ ਕਰਨ ਡੇ ਜੇ, ਹੋ ਸਕਦਾ ਮਣਕੇ ਤੋਂ ਧਿਆਨ ਛੁੱਟ ਕੇ ਜਪ 'ਚ ਚੱਲ ਜੇ, ਤੇ ਜਦੋਂ ਜਪ 'ਚ ਚੱਲ ਗਿਆ ਜਪ ਕਿਹਦਾ ਕਰ ਰਹੇ ਜੇ, ਇਹ ਵਸਣਾ ਸਭ ਮਨ ਨੂੰ ਟਿਕਾਉਣ ਦੇ ਤਰੀਕੇ ਹੀ ਹੈ, ਜੁਗਤੀਆਂ ਹੈ, ਕੈਸੇ ਟਿਕਾਇਆ ਜਾਵੇ। ਉਪਾਸਨਾ ਦਾ ਕੰਮ ਇਹੀ ਹੈ। ਤੇ ਫਿਰ ਜਦੋਂ ਦੇਖਿਆ ਵੀ ਇਹ ਉਪਾਸਨਾ 'ਚ ਕਰ ਪੂਰਾ ਹੋ ਗਿਆ, ਫਿਰ ਉਹਨੂੰ ਉਪਦੇਸ਼ ਦੇਣਗੇ ਬ੍ਰਹਮ ਦਾ, ਤੂੰ ਬ੍ਰਹਮ ਹੈ, ਕਿਉਂ ਉਹਦਾ ਮਨ ਅਧਿਕਾਰੀ ਬਣ ਗਿਆ ਨਾ। ਅਧਿਕਾਰੀ ਦੇ ਲਕਸ਼ਣ ਕੀ ਹੈ, ਮਲ ਬਖਸ਼ੇਪ ਜਾ ਕੇ ਨਹੀਂ ਕਿੰਤੂ ਇੱਕ ਅਗਿਆਨ ਹੈ ਚਲ ਸਾਧਨ ਸਹਿ ਸਰ ਨਰ ਸੋ ਅਧਿਕਰਤੀ ਮਤੀ ਮਾਨ। ਮਲ ਬਖਸ਼ੇਪ ਜਾ ਕੇ ਨਹੀਂ, ਮਲ ਮਣੇ ਪਾਪ, ਤੇ ਪਾਪ ਕਦੋਂ ਨਿਵਰਤ ਹੋਣਗੇ, ਪੁੰਨ ਕਰਮ ਕਰਨ ਦੇ ਨਾਲ, ਉਹਨੂੰ ਸੇਵਾ ਦਾ ਲਾਭ ਤਾ, ਪੁੰਨ ਕਰਮ ਹੋਣ ਡੇ ਆ, ਜਿਹੜੇ ਪਾਪ ਕਰਮ ਸੀ ਉਹ ਨਿਵਰਤ ਹੋ ਗਏ। ਫਿਰ ਮਲ ਬਖਸ਼ੇਪ ਮਣੇ ਚੰਚਲਤਾ, ਉਹਨੂੰ ਉਪਾਸਨਾ ਚ ਲਾ ਤਾ, ਚੰਚਲਤਾ ਵੀ ਨਸ਼ਟ ਹੋ ਗਈ। ਤੇ ਬਾਕੀ ਕੀ ਰਹਿ ਗਿਆ, ਕਿੰਤੂ ਇੱਕ ਅਗਿਆਨ, ਖਾਲੀ ਅਗਿਆਨ ਰਹਿ ਗਿਆ ਉਹਦੇ ਅੰਦਰ, ਉਹ ਗੁਰੂ ਨਿਸ਼ਟ ਕਰ ਦੇਗਾ ਉਹਨੂੰ ਉਪਦੇਸ਼ ਦੇ, ਤਾਂ ਗੱਲ ਬਣੇਗੀ ਨਾ। ਉਪਾਸਨਾ ਸੇ ਚਿੱਤ ਕੀ ਇਕਾਗਰਤਾ ਹੋਤੀ ਹੈ, ਦੇਖ ਲਓ ਉਪਾਸਨਾ ਸੇ ਕੀ ਹੋਗਾ, ਚਿੱਤ ਕੀ ਇਕਾਗਰਤਾ ਹੋਤੀ ਹੈ, ਇਸ ਬਾਤ ਕੋ ਕੈਸੇ ਜਾਣ, ਇਹੀ ਹੈ ਨਾ, ਇਸ ਬਾਤ ਕੋ ਕੈਸੇ ਜਾਣ ਸਕਤੇ ਹੈ, ਐਸੀ ਆਸ਼ੰਕਾ ਕੇ ਉੱਤਰ ਮੇਂ ਕਹਿਤੇ ਹੈ ਕਿ ਵੇਦਾਂਤ ਸ਼ਾਸਤਰ ਮੇਂ ਉਪਾਸਨਾ ਕਾ ਵਿਚਾਰ ਕੀਆ ਹੈ, ਇਸੀ ਸੇ ਪੂਰਵਕਤ ਵਾਰਤਾ ਜਾਣੀ ਜਾ ਸਕਦੀ ਹੈ। ਆਂਦਾ ਵੇਦਾਂਤ ਸ਼ਾਸਤਰ ਮੇਂ ਉਪਾਸਨਾ ਵੀ ਦੱਸੀ ਹੈ, ਖਾਲੀ ਇਹ ਨਾ ਸਮਝ ਲੈਣਾ ਵੀ ਉਹਦੇ ਵਿੱਚ ਗਿਆਨ ਹੀ ਗਿਆਨ, ਉਹ 'ਚ ਉਪਾਸਨਾ ਵੀ ਦੱਸੀ ਹੈ ਬ੍ਰਹਮ ਸੂਤਰ ਦੇ ਵਿੱਚ ਉਪਾਸਨਾ। ਹੁਣ ਜਿਹੜੇ ਤੁਸੀਂ ਉਪਨਿਸ਼ਦ ਪੜ੍ਹੋਗੇ, ਕਠੋ ਉਪਨਿਸ਼ਦ ਪੜ੍ਹੋਗੇ, ਤੇ ਉਹਦੇ ਵਿੱਚ ਪਹਿਲਾਂ ਦੱਸੀ ਹੈ ਵਿਦਿਆ ਕਿਹੜੀ, ਸਵਰਗ ਦੀ। ਸਵਰਗ ਨੂੰ ਪ੍ਰਾਪਤ ਕਰਨਾ ਹੋਵੇ, ਸਵਰਗ ਵਿੱਚ ਜਾਣਾ ਹੋਵੇ, ਤੇ ਕੈਸੇ ਜਾ ਸਕਦਾ ਹੈ ਬੰਦਾ, ਉਹ ਯੱਗ ਕਰੇਗਾ, ਇਹਦੇ ਨਾਲ ਪਤਾ ਯੱਗ ਕਰੇਗਾ ਤੇ ਸਵਰਗ 'ਚ ਜਾਏਗਾ, ਤੇ ਯੱਗ ਕੈਸੇ ਹੋਏਗਾ, ਕਿਤਨੇ ਕੁੰਡ ਕੈਸਾ ਹੋਏਗਾ, ਐਵੇਂ ਥੋੜ੍ਹੀ ਹੈਗੀ ਇੱਟਾਂ ਚਾਰ ਸੁੱਕਣ ਲੱਗ ਗਏ ਤੇ ਸਵਰਗ ਪਹੁੰਚ ਜਾਊਗੀ। ਜੱਗ ਦਾ ਆਕਾਰ ਕਿਤਨਾ, ਪ੍ਰਮਾਣ ਕਿਤਨਾ ਕਿਤਨਾ ਬੜਾ ਹੋਣਾ ਚਾਹੀਏ, ਕਿੱਧਰ ਨੂੰ ਬੈਠ ਕੇ ਮੁੱਖ ਹੂਤੀ ਕਿੱਧਰ ਨੂੰ ਦੇ ਰਹੇ ਜੇ, ਦਕਸ਼ਣ ਨੂੰ ਬੈਠ ਕੇ ਹੂਤੀ ਸੁੱਟੀ ਜਾ ਰਹੇ ਜਾਂ ਕੀ ਕਰ ਰਹੇ, ਪੈਂਟਾਂ ਪਾ ਕੇ ਬੈਠੇ ਜੇ ਕਿੱਦਾਂ ਬੈਠੇ ਜੇ,
ਉਹਦੇ ਆ ਗਿਆ ਕਿੰਨੂੰ ਵਜੇ।